ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ, ਪਰਦੇਸੀਆਂ ਦੇ ਦਿਲ ਵਿੱਚ ਧੜਕਦਾ ਪੰਜਾਬ।
ਸ਼ਾਮਦੀ, ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਮੈਂ ਸੰਦੀਪ ਕੌਰ ਮੁਖਾਤਿਬਾਂ ਜੀ ਤੁਹਾਡਾ ਆਪਣਾ ਪਿਆਰਾ ਪ੍ਰੋਗਰਾਮ ਲੈ ਕੇ, ਨਾਮ ਜਿਸਦਾ ਰੰਗਲੇ ਬੋਲ। ਔਰ ਰੰਗਲੇ ਬੋਲ ਪ੍ਰੋਗਰਾਮ ਦੇ ਸਪਾਂਸਰ ਨੇ ਪਾਲ ਸ਼ਰਮਾ ਜੀ ਨਿਊਯਾਰਕ ਤੋਂ। ਬਹੁਤ ਬਹੁਤ ਧੰਨਵਾਦੀ ਆ ਜੀ ਤੁਹਾਡੇ ਸਾਰਿਆਂ ਦੇ ਜੋ ਇਸ ਵਕਤ ਪ੍ਰੋਗਰਾਮ ਚ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਹੈ ਔਰ ਸਮੇਂ ਤੇ ਤੁਸੀਂ ਵੀ ਸਾਨੂੰ ਟਿਊਨ ਕਰ ਲੈਂਦੇ ਹੋ। ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਮੁਤਾਬਕ ਦੁਪਹਿਰ 12 ਵਜੇ ਇਹ ਪ੍ਰੋਗਰਾਮ ਬਿਲਕੁਲ ਲਾਈਵ ਹੁੰਦਾ। ਤੇ ਅੱਜ ਦਾ ਇਹ ਪ੍ਰੋਗਰਾਮ ਬੜਾ ਖਾਸ ਹੋਣ ਵਾਲਾ ਹੈ। ਕਿਉਂ ਖਾਸ ਹੋਣ ਵਾਲਾ ਹੈ, ਇਸ ਬਾਬਤ ਵੀ ਆਪਾਂ ਬਿਲਕੁਲ ਗੱਲਾਂ ਬਾਤਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਕੁਝ ਫੋਨ ਨੰਬਰਸ ਜਿਹੜੇ ਨੇ ਤੁਹਾਨੂੰ ਜ਼ਰੂਰ ਦੱਸ ਦੀ, ਜੇਕਰ ਇਸ ਪ੍ਰੋਗਰਾਮ ਦੇ ਦੌਰਾਨ ਤੁਸੀਂ ਵੀ ਸ਼ਿਰਕਤ ਕਰਨਾ ਚਾਹੁੰਦੇ ਹੋ ਸਾਡੇ ਨਾਲ ਸਾਂਝ ਪਾਉਣਾ, ਤਾਂ 9496373309 ਭਾਰਤ ਦਾ ਸਟੂਡੀਓ ਨੰਬਰ ਤੇ ਬਾਕੀ ਦੇ ਨੰਬਰ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, कैलिफोर्निया तो 5591211128 थे। ऑस्ट्रेलिया तो 6039013449 थे। हांगकांग तो 8170136 थे। यूनाइटेड किंगडम तो 0V3281445 थे। जहाँ स्काइप आईडी चन परदेसी रेडियो थे कॉल कर सकते हो।
जी हाँ, इन्हां नंबरां नूं तुसी डायल कर सकदे हो, प्रोग्राम च सांझ पा सकदे हो। और इस तों इलावा अगर तुसी साडे नाल फेसबुक ते जुड़ना चाहुंदे हो तां फेसबुक पेज है आरजे संदीप कौर दे नाम नाल, उत्थे तुसी बिल्कुल जुड़ सकदे हो, लभ सकदे हो, सर्च कर सकदे हो, तुहानूं मिल जाएगा आसानी नाल पेज। और अपना नाम, अपनी जगह दा नाम तुसी उत्थे लिख के साडे तक पहुंचा देना है। rgsandeep@chanpradesi.com साडी ईमेल आईडी भी है, जिस तरह ही तुसी सांझ पा सकदे हो। जी ते फिलहाल बिल्कुल वेला हो गया कि अज की खास असी लैके आए हां ए दसन दे बारे। सब तो पहला एक बड़ा खूबसूरत शेर है, कहंदे कि सूफी सूफी हर कोई आखे की सूफी बारे जाने, बुल्ले तो पुछो सूफी की है, जिनू पैजे पैरी घुंगरू पाने, सूफी पढ़ना लिखना ते गाउणा औखा, सूफी पढ़ना लिखना ते गाउणा औखा, मुर्शिद ते इश्कबाज इस सारे काम नहीं आने। जी हां, सो सूफी एक इस तरह दा गायकी दा रंग जिसनू पढ़ना भी इना सौखा नहीं है, लिखना भी इना सौखा नहीं है, ते गाउणा बहुत ही मुश्किल है। पर आज दे इस प्रोग्राम दे विच असी तुहानू इस तरह दे गायक कलाकार जिन्हां नाल मिलवा रहे हैं, जिन्हां दी आवाज ते अंदाज ने सुन वालिया नू ऐसा की लिया कि जिन्हां भी उन्हां दी गायकी नू सुनिया ओ उन्हां दे मुरीद हो गए। मैं गल कर रही हां जी पंजाबी सूफी गायक जोड़ी शमशेर लहरी जी ते बरिंदर ढिल्लों जी, इस वक्त साडे नाल ने ते आपां उन्हां दे नाल गल्लां बातां करनियां बहुत सारियां ते गीत भी सुनांगे। सो सब तो पहला ते बरिंदर जी, शमशेर जी, तुहाडा रेडियो चैनल परदेसी दी पूरी टीम वालों, तमाम साडे सुनने वालियां वालों बहुत बहुत स्वागत, सत श्री अकाल जी तुहानू दोहां नू।
ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਔਰ ਰੇਡੀਓ ਚੰਨ ਪਰਦੇਸੀ ਦੇਖਣ ਵਾਲੇ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ, ਦਰਸ਼ਕਾਂ ਨੂੰ, ਸਾਡੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ, ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਜੀ। ਬਹੁਤ ਸ਼ੁਕਰੀਆ ਜੀ ਤੇ ਬਿਲਕੁਲ, ਕਿਉਂਕਿ ਆਪਾਂ ਫੋਨ ਤੇ ਆ ਤੇ ਗੱਲਬਾਤ ਜਿਹੜੀ ਆ ਫੋਨ ਦੇ ਰਾਹੀਂ ਸਾਰੇ ਸਰੋਤੇ ਇਸ ਵਕਤ ਬਿਲਕੁਲ ਸੁਣ ਰਹੇ ਨੇ ਆਪਾਂ ਆਪਣੀ ਐਪਸ ਦੇ ਜ਼ਰੀਏ, ਮੋਬਾਈਲ ਫੋਨ ਦੇ ਜ਼ਰੀਏ, ਤੇ ਇਹ ਹੁਣ ਮੇਰੇ ਲਈ ਵੀ ਥੋੜਾ ਮੁਸ਼ਕਿਲ ਹੋਊਗਾ ਕਿ ਬਰਿੰਦਰ ਜੀ ਦੀ ਆਵਾਜ਼ ਕਿੱਦਾਂ ਦੀ ਆ, ਕਿਹੜੀ ਆ, ਸ਼ਮਸ਼ੇਰ ਜੀ ਦੀ ਆਵਾਜ਼ ਕਿਹੜੀ ਆ, ਤੇ ਕਿੱਦਾਂ ਆਪਾਂ ਪਹਿਚਾਣੀਏ।
ਇਹ ਹੁਣੇ ਤੁਹਾਡੇ ਨਾਲ ਗੱਲ ਕੀਤੀ, ਸ਼ਮਸ਼ੇਰ ਜੀ ਨੇ ਗੱਲ ਕੀਤੀ ਸੀਗੀ ਜੀ ਸ਼ੁਰੂਆਤ, ਤੇ ਦਾਸ ਨੂੰ ਵੀਰੇਂਦਰ ਕਹਿੰਦੇ ਆ ਜੀ।
ਜੀ ਕਿਆ ਬਾਤ ਹੈ ਜੀ। ਤੇ ਵਰਿੰਦਰ ਜੀ ਤੇ ਸ਼ਮਸ਼ੇਰ ਜੀ, ਸੋ ਸਭ ਤੋਂ ਪਹਿਲਾਂ ਤੇ ਆਪਣਾ ਜਿਹੜਾ ਤੁਸੀਂ ਪਿਛੋਕੜ ਹੈ, ਕਿੱਥੋਂ ਤੁਸੀਂ ਦੋਨੇ ਜਣੇ ਬਿਲੋਂਗ ਕਰਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਗਾਇਕੀ ਦੇ ਵੱਲ ਜਿਹੜਾ ਰੁਖ ਹੈ ਕਦੋਂ ਕੀਤਾ, ਕਦੋਂ ਤੋਂ ਸ਼ੁਰੂਆਤ ਕੀਤੀ ਜੀ?
ਜੀ ਸੰਦੀਪ ਜੀ, ਮੈਂ ਜਿੱਦਾਂ ਕਿ ਮੇਰੀ ਜਿਹੜੀ ਸ਼ੁਰੂਆਤ ਹੋਈ ਹੈ ਕਿ ਮੇਰੇ ਪਰਿਵਾਰ ਤੋਂ ਹੋਈ ਹੈ
ਜੀ।
ਸ਼ਮਸ਼ੇਰ ਗੱਲ ਕਰ ਰਿਹਾ?
ਹਾਂਜੀ ਹਾਂਜੀ।
ਤਾਂ ਮੇਰਾ ਜਿਹੜਾ ਪਰਿਵਾਰ ਹੈਗਾ ਉਹ ਸ਼ਾਇਰਾਂ ਦਾ, ਲੇਖਕਾਂ ਦਾ ਪਰਿਵਾਰ ਹੈ।
ਕਿਆ ਬਾਤ ਹੈ।
ਤਾਂ ਗਾਇਕੀ ਦੀ ਸ਼ੁਰੂਆਤ ਮੇਰੇ ਪਰਿਵਾਰ ਤੋਂ ਹੋਈ, ਤਾਂ ਉਸ ਤੋਂ ਬਾਅਦ ਐਜੂਕੇਸ਼ਨ, ਸੰਗੀਤ ਦੀ ਐਜੂਕੇਸ਼ਨ
ਜੀ,
ਐਮ ਏ ਸੰਗੀਤ ਦੇ ਵਿੱਚ ਕੀਤੀ
ਜੀ।
ਤੇ ਸ਼ੁਰੂ ਤੋਂ ਬਚਪਨ ਤੋਂ ਹੀ ਜਿਹੜਾ ਹੈ ਗਾਉਂਦੇ ਆ ਰਹੇ ਹਾਂ, ਤੇ ਵਰਿੰਦਰ ਜੀ ਨੇ ਵੀ ਮਤਲਬ ਜੀ ਮੇਰੀ 7 ਸਾਲ ਦੀ ਉਮਰ ਦੇ ਵਿੱਚ ਪਹਿਲੀ ਰਿਕਾਰਡਿੰਗ ਹੋ ਗਈ ਸੀ ਬਠਿੰਡਾ ਰੇਡੀਓ ਸਟੇਸ਼ਨ ਤੇ, ਆਕਾਸ਼ਵਾਣੀ ਤੇ।
ਅਰੇ ਵਾਹ ਅਰੇ ਵਾਹ ਕੀ ਬਾਤ ਹੈ
ਜੀ। ਤੇ ਵਰਿੰਦਰ ਜੀ ਵੀ ਬਚਪਨ
ਜੀ, ਸ਼ਮਸ਼ੇਰ ਜੀ ਤੁਸੀਂ ਤੇ ਕਿਹਾ ਵੀ ਤੁਸੀਂ ਤੁਹਾਡੀ ਜਿਹੜੀ ਲੇਖਣੀ ਹੈ ਜਾਂ ਸ਼ੇਰ ਸ਼ਾਇਰੀ ਹੈ, ਘਰ ਦੇ ਵਿੱਚ ਕਿਤੇ ਨਾ ਕਿਤੇ ਉਹ ਗੰਗਾ ਵਹਿ ਰਹੀ ਸੀ, ਸੋ ਹੱਥ ਤਾਂ ਧੋਣੇ ਜ਼ਰੂਰੀ ਸੀਗੇ ਫਿਰ ਉਸ ਵਕਤ ਦੀ ਗੰਗਾ ਦੇ ਵਿੱਚ, ਤਾਂ ਕਿਤੇ ਨਾ ਕਿਤੇ ਉਹ ਅਸਰ ਸੀਗਾ ਤੇ ਉਹ ਅੱਗੇ ਤੁਸੀਂ ਕਬੂਲਿਆ ਤੇ ਅੱਗੇ ਉਸੇ ਰਾਹ ਤੇ ਚੱਲੇ।
ਬਸ ਚਲਾਉਣ ਵਾਲਾ ਮਾਲਿਕ ਹੈ ਜੀ, ਅਸਲ ਦੇ ਵਿੱਚ ਕੀ ਹੈ, ਜਿਸ ਹੱਥ ਜ਼ੋਰ ਕਰ ਵੇਖਿਆ ਸੋਈ ਨਾਨਕੋ ਤੁਮ ਨੀਤ ਨਾ ਕੋਈ, ਚਲਾ ਰਿਹਾ ਮਾਲਕ ਜਿੱਦਾਂ ਜਿਹਦੇ ਹੁਕਮ ਤੇ ਬੈ ਤੇ ਵਕਾਰ, ਹਨਾ
ਜੀ ਜੀ,
ਜਿੱਦਾਂ ਜਿੱਦਾਂ ਮਾਲਕ ਦਾ ਹੁਕਮ ਹੈ ਉਵੇਂ ਉਵੇਂ ਚੱਲ ਰਹੇ ਹਾਂ ਆਪਾਂ, ਬੰਦੇ ਦੇ ਕੀ ਹੱਥ ਵੱਸ ਹੁੰਦਾ, ਕਰਨ ਕਰਾਉਣ ਵਾਲਾ ਕਰੇ ਕਰਾਵੇ, ਆਪੇ ਆਪ ਮਾਸ ਤੇ ਕਿਸ਼ਨਾ ਹੀ ਹੱਥ।
ਜੀ ਬਹੁਤ ਵਧੀਆ ਤੇ ਹੁਣ ਅਸੀਂ ਜਾਣਨਾ ਚਾਹਾਂਗੇ ਵੀਰੇਂਦਰ ਜੀ ਦੀ ਕੀ ਕਹਾਣੀ ਹੈ ਜੀ ਕਿੱਥੋਂ ਸ਼ੁਰੂ ਹੋਏ ਤੇ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਜੀ
ਮੇਰਾ ਜਿਹੜਾ ਜਨਮ ਹੈਗਾ ਉਹ ਤਾਂ ਜੀਂਦ ਹੈ ਜੀ ਹਰਿਆਣੇ ਚ ਡਿਸਟ੍ਰਿਕਟ ਜੀਂਦ ਦੇ ਵਿੱਚ ਮੇਰਾ ਪੈਦਾਇਸ਼ ਹੈਗੀ ਹੈ ਅੱਜ ਕੱਲ ਮੈਂ ਇੱਥੇ ਸ਼ਮਸ਼ੇਰ ਜੀ ਦੇ ਨਾਲ ਹੀ ਹਾਂ ਬਠਿੰਡੇ ਮੇਰੀ ਮਿਊਜਿਕ ਦੀ ਜ਼ਿਆਦਾ ਮੈਨੂੰ ਨੌਲੇਜ ਨਹੀਂ ਸੀਗੀ ਜੀ ਮੈਂ ਵੈਸੇ ਲੋਕ ਰੱਖੀ ਹੈ ਮੈਂ ਜਿੱਦਾਂ ਸ਼ਮਸ਼ੇਰ ਜੀ ਨੂੰ ਮਿਲਿਆ ਤੇ ਇਹਨਾਂ ਦਾ ਹੌਲੀ ਹੌਲੀ ਇਹਨਾਂ ਨਾਮ ਦਾ ਰੰਗ ਮੇਰੇ ਤੇ ਗਾਇਕੀ ਵਾਲਾ ਸਜਾਇਆ ਤੇ ਮੈਂ ਵੀ ਇਹਨਾਂ ਦੇ ਨਾਲ ਹੀ ਥੋੜੇ ਬਹੁਤ ਚਿਮਟੇ ਚੁਮਟੇ ਵਜਾਉਣ ਲੱਗਿਆ ਜੀ ਮੈਨੂੰ ਜ਼ਿਆਦਾ ਟੈਕਨੀਕਲ ਨੌਲੇਜ ਨਹੀਂ ਹੈ ਪਰ ਮੈਂ ਥੋੜਾ ਬਹੁਤ ਮੋਟਾ ਵੈਸੇ ਗੁਣਗੁਣਾ ਲੈਂਦੇ ਹਾਂ ਜੀ
ਜੀ ਬਹੁਤ ਵਧੀਆ ਅੱਛਾ ਇਹ ਹੁੰਦਾ ਨਾ ਕਿ ਸੰਗਤ ਦਾ ਜਿਹੜਾ ਅਸਰ ਹੈ ਜ਼ਰੂਰ ਹੋ ਜਾਂਦਾ ਤੇ ਕਦੋਂ ਫਿਰ ਤੁਸੀਂ ਦੋਨਾਂ ਨੇ ਇਹ ਸੋਚ ਲਿਆ ਕਿ ਵੀ ਹੁਣ ਕਿਉਂਕਿ ਤੁਹਾਡੀ ਜਿਹੜੀ ਜੋੜੀ ਹੈ ਨਾ ਇਹਨੂੰ ਬੜਾ ਪਸੰਦ ਕੀਤਾ ਜਾ ਰਿਹਾ ਬਹੁਤ ਸਾਰੇ ਲੋਕ ਤੁਹਾਡੀ ਬੜਾ ਮਿੱਠਾ ਜਿਹਾ ਤੁਸੀਂ ਗਾਉਂਦੇ ਹੋ ਬੜੀ ਸੰਜੀਦਾ ਗਾਇਕੀ ਹੈ ਅੱਜ ਕੱਲ ਦੇ ਹਾਲਾਤਾਂ ਦੇ ਉੱਤੇ ਹੀ ਤੁਸੀਂ ਜ਼ਿਆਦਾਤਰ ਗਾ ਰਹੇ ਹੋ ਤੇ ਕਦੋਂ ਤੁਸੀਂ ਦੋਨਾਂ ਨੇ ਰਲ ਕੇ ਡਿਸੀਜਨ ਲਿਆ ਕਿ ਹੁਣ ਅਸੀਂ ਦੋਨੋਂ ਜਣੇ ਨਾ ਕੁਛ ਐਸਾ ਜਿਹਾ ਕਰਨਾ ਕਿ ਕੁਛ ਅਲੱਗ ਜਿਹਾ ਕਰਕੇ ਦਿਖਾਉਣਾ ਜੀ
ਨਹੀਂ ਇਹੋ ਜਿਹਾ ਅਸੀਂ ਕਦੇ ਵੀ ਨਹੀਂ ਸੋਚਿਆ ਜੀ ਵੀ ਕੁਛ ਦੁਨੀਆਂ ਤੋਂ ਵੱਖਰਾ ਅਸੀਂ ਕਰਨਾ ਹੈ ਬਸ ਸ਼ੁਰੂ ਤੋਂ ਇਹੀ ਇੱਛਾ ਸੀਗੀ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦੇ ਸ਼ਬਦ ਇਸ ਤਰ੍ਹਾਂ ਦੇ ਮਤਲਬ ਜੋ ਵੀ ਸੂਫੀ ਸੌਂਗ ਕਲਾਮ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾਣ ਜਿਹਨੂੰ ਸਾਰਾ ਪਰਿਵਾਰ ਬਹਿ ਕੇ ਸੁਣ ਸਕੇ ਜੀ ਹੈਨਾ ਜਿਹੜੇ ਸ਼ਬਦਾਵਲੀ ਦੇ ਵਿੱਚ ਕੋਈ ਨਾ ਕੋਈ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਹੋਵੇ ਜਿਹੜੀ ਲੋਕਾਂ ਨੂੰ ਕੋਈ ਸਿੱਖਿਆ ਦੇਣ ਵਾਲੀ ਗੱਲ ਹੋਵੇ ਸ਼ੁਰੂ ਤੋਂ ਇਹੀ ਚੀਜ਼ ਸੋਚੀ ਸੀਗੀ ਤੇ ਜੇ ਤੁਸੀਂ ਦੇਖੋਗੇ ਅਸੀਂ ਗਾਣੇ ਵੀ ਸਾਰੇ ਉਸੇ ਟਾਈਪ ਦੇ ਹੈਨਾ ਜੀ ਜਿਹਦੇ ਚ ਮਾਲਕ ਦੀ ਗੱਲ ਜਾਂ ਕੋਈ ਸਮਾਜ ਨੂੰ ਸੇਧ ਦੇਣ ਵਾਲੀ ਜਾਂ ਦੁਨੀਆਂ ਦੀ ਜਿਹੜੀ ਸੱਚਾਈ ਹੁੰਦੀ ਹੈ ਉਹ ਚੀਜ਼ ਇਸ ਤਰ੍ਹਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦੇ ਗੀਤ ਹੀ ਅਸੀਂ ਗਾਏ ਜੀ ਅਸੀਂ ਤਾਂ ਨੋਰਮਲ ਆਪਦੇ ਰੂਹ ਦੇ ਸਕੂਨ ਵਾਸਤੇ ਤੇ ਜਿੱਦਾਂ ਰੂਹ ਦੀ ਖੁਰਾਕ ਹੈ ਸਾਡੀ ਚੰਗਾ ਲੱਗਦਾ ਮਤਲਬ ਇੱਕ ਆਤਮਾ ਨੂੰ ਮਤਲਬ ਸਾਨੂੰ ਸੰਗੀਤ ਸ਼ਾਂਤੀ ਦਿੰਦਾ ਹੈ ਨਾ ਅਸੀਂ ਡੇਲੀ ਵੈਸ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਜੀ ਗਾ ਕੇ ਜਿੱਦਾਂ ਕੋਰੋਨਾ ਦਾ ਦੌਰ ਸ਼ੁਰੂ ਹੋਇਆ ਤੇ ਗਾ ਕੇ ਕਲਿੱਪ ਪਾਈ ਸੀ ਜੀ ਲੋਕਾਂ ਨੇ ਬੜੀ ਚੰਗੀ ਪਸੰਦ ਕੀਤੀ ਫਿਰ ਸਾਡੇ ਕੋਲੇ ਸ਼ਮਸ਼ੇਰ ਜੀ ਕੋਲੇ ਵੈਸੇ ਹੀ ਤਿੰਨ ਡਾਇਰੀਆਂ ਸੂਫੀ ਗੀਤਾਂ ਦੀ ਇਹਨਾਂ ਦੀ ਜਿਹੜੀ ਚੰਗੀ ਲੋਕਾਂ ਨੂੰ ਸੀਖ ਦੇਣ ਵਾਲੇ ਹੈਗੇ ਉਹ ਪਹਿਲਾਂ ਤੋਂ ਹੀ ਐਡਵਾਂਸ ਦੇ ਵਿੱਚ ਹੈਗੇ ਜੀ ਅਸੀਂ ਬਸ ਦਾ ਲਗਾ ਕੇ ਪਾਈ ਜਾ ਰਹੇ ਹਾਂ ਜੀ ਲੋਕ ਉਹਨਾਂ ਨੂੰ ਪਿਆਰ ਦੇ ਰਹੇ ਜੀ ਸਾਰਿਆਂ ਦਾ ਮਤਲਬ ਸਾਰਿਆਂ ਦਾ ਪਿਆਰ ਹੀ ਹੈ ਜੀ
ਜੀ ਬਿਲਕੁਲ ਬਿਲਕੁਲ ਕਹਿੰਦੇ ਚੰਗੇ ਕੰਮ ਨੂੰ ਨਾ ਹਮੇਸ਼ਾ ਹੀ ਸਲਾਹਣਾ ਜਿਹੜੀ ਆ ਮਿਲਦੀ ਹੁੰਦੀ ਹੈ ਤਾਰੀਫ ਲੋਕ ਜ਼ਰੂਰ ਕਰਦੇ ਨੇ ਅੱਛੇ ਕੰਮ ਨੂੰ ਤੁਹਾਡੀ ਤੇ ਲੁੱਕ ਵੀ ਬੜੀ ਪ੍ਰਚਲਿਤ ਜਿਹੜੀ ਹੋ ਰਹੀ ਹੈ ਇਸ ਵਕਤ ਬਹੁਤ ਪ੍ਰਭਾਵਿਤ ਜਿਹੜੀ ਉਹ ਕਰ ਰਹੀ ਹੈ ਸਾਰਿਆਂ ਨੂੰ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਜਿਹੜੇ ਸਿੰਗਰ ਹੁੰਦੇ ਨੇ ਨਾ ਉਹ ਕਿੱਦਾਂ ਦਾ ਦੇਖਦੇ ਨੇ ਇਹ ਕਿੱਦਾਂ ਦਾ ਪਹਿਨਦੇ ਨੇ ਇਹ ਪਹਿਰਾਵਾ ਟੀਵੀ ਤੇ ਆਉਣਾ ਜਾਂ ਵੀਡੀਓ ਬਣਨੀਆਂ ਨੇ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਤੁਸੀਂ ਬੜੇ ਸਾਦੇ ਜਿਹੇ ਕੱਪੜੇ ਕੁਰਤਾ ਪਜਾਮਾ ਟੇਟੀਆਂ ਮੇਟੀਆਂ ਦੀਆਂ ਪੱਗਾਂ ਤੁਸੀਂ ਦੋਨੋਂ ਬੰਨਦੇ ਹੋ ਲੋਕ ਵੀ ਅਕਸਰ ਤੁਹਾਡੀਆਂ ਦੇਖੀਦੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਮੈਂਟਸ ਵੀ ਕਰਦੇ ਨੇ ਸੋ ਇਹ ਕਿਸ ਤਰ੍ਹਾਂ ਕੁਛ ਖਾਸ ਸੋਚਿਆ ਸੀਗਾ ਇਸ ਤਰ੍ਹਾਂ ਦਾ ਬਣ ਕੇ ਕਰਨਾ ਜੀ
ਸੀਗਾ ਕਿ ਮੈਂ ਸੁਨੀਤ ਜੀ ਦੱਸਦਾ ਕਿ ਮੈਂ ਮੇਰਾ ਪਹਿਲਾ ਟਰੈਕ ਆ ਗਿਆ ਸੀ 2012-13 ਦੇ ਵਿੱਚ
ਅੱਛਾ ਜੀ
ਤੇ ਪਹਿਲਾਂ ਕੀ ਸੀਗਾ ਪਹਿਲਾਂ ਮੇਰੇ ਅੰਦਰ ਬੜੀ ਖਾਹਿਸ਼ ਸੀਗੀ ਬੜਾ ਜਿੱਦਾਂ ਕਿ ਢਿੱਲੋਂ ਸਾਹਿਬ ਤਾਂ ਪਹਿਲਾਂ ਤੋਂ ਹੀ ਮਤਲਬ ਰੱਬੀ ਰੂਹ ਹੈ ਮਤਲਬ ਇਹ ਤਾਂ ਜੋ ਮਾਲਕ ਦੀਆਂ ਗੱਲਾਂ ਮਾਲਕ ਦੇ ਘਰ ਦੀਆਂ ਗੱਲਾਂ ਉਹ ਕਰਦਾ ਮੇਰੇ ਅੰਦਰ ਇੱਕ ਖਾਹਿਸ਼ ਸੀਗੀ ਯਾਰ ਕੁਛ ਬੜਾ ਡਿਫਰੈਂਟ ਕਰਾਂਗੇ ਕਿਉਂਕਿ ਮੇਰੀ ਸਟੱਡੀ ਜਿਹੜੀ ਸੀਗੀ ਉਹ ਮਿਊਜ਼ਿਕ ਦੀ ਸਟੱਡੀ ਸੀਗੀ ਮੇਰੀ ਮੈਂ MA ਵੀ ਕਲਾਸਿਕਲ ਗੋਲਡ ਮੈਡਲਿਸਟ ਰਹਿ ਚੁੱਕੀ ਹਾਂ
ਕੀ ਬਾਤ ਹੈ ਜੀ
ਤੇ ਮੇਰਾ ਕੀ ਸੀਗਾ ਜੀ ਮੈਨੂੰ ਇੱਦਾਂ ਸੀਗਾ ਯਾਰ ਕੁਛ ਡਿਫਰੈਂਟ ਵੱਖਰਾ ਗਾਵਾਂਗੇ ਕੁਛ ਵੱਖਰਾ ਕਰਾਂਗੇ ਤਾਂ ਜੋ ਪਹਿਲਾਂ ਗਾਣੇ ਕੀਤੇ ਅੱਛੇ ਅੱਛੇ ਮਿਊਜ਼ਿਕ ਡਾਇਰੈਕਟਰਸ ਨਾਲ ਗਾਣੇ ਕੀਤੇ ਔਰ ਇਹ ਸੀਗਾ ਵੀ ਯਾਰ ਕਮਰਸ਼ੀਅਲ ਕਰਾਂਗੇ
ਅੱਛਾ ਜੀ
ਚੰਗੇ ਚੰਗੇ ਜੇ ਕੱਪੜੇ ਪਾ ਕੇ ਹਨਾ ਜੋ ਹੈ ਨੀ ਉਹ ਬਣਨ ਦੀ ਕੋਸ਼ਿਸ਼ ਕੀਤੀ ਦੁਕਾਨ ਨੀ ਸੀਗੇ
ਅੱਛਾ ਜੀ
ਉਹ ਬਣਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੀ ਹੋਇਆ ਵੀ ਉਹ ਗਾਣੇ ਗੁਣੇ ਚੱਲੇ ਨੀ
ਅੱਛਾ ਜੀ
ਤੇ ਫਿਰ ਕੁਛ ਟਾਈਮ ਮੈਂ ਗਾਉਣਾ ਬੰਦ ਕਰਤਾ ਸਾਲ ਦੋ ਸਾਲ ਤਾਂ ਫਿਰ ਜੋ ਅਸਲ ਦੇ ਵਿੱਚ ਅਸੀਂ ਹਾਂ ਅਸੀਂ ਕੀ ਹਾਂ ਅਸੀਂ ਸੰਦੀਪ ਜੀ ਖੇਤ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹਾਂ ਤਾਂ ਜਿੱਦਾਂ ਅਸੀਂ ਮੈਂ ਕੱਲ ਪਰਸੋਂ ਵੀ ਕੋਈ ਗੱਲ ਚੱਲ ਰਹੀ ਸੀ ਕਿ ਯਾਰ ਕਿਸੇ ਨੇ ਪੁੱਛਿਆ ਵੀ ਤੁਸੀਂ ਏਦਾਂ ਟੇਢੀਆਂ ਬਿੰਗੀਆਂ ਜੇ ਪੱਗਾਂ ਬੰਨ ਕੇ ਯਾਰ ਕੁੜਤੇ ਪਜਾਮੇ ਜੇ ਪਾ ਕੇ ਤੁਸੀਂ ਮਤਲਬ ਕਈ ਲੋਕਾਂ ਨੂੰ ਏਦਾਂ ਲੱਗਦਾ ਵੀ ਇਹ ਪਾਖੰਡ ਕਰ ਰਹੇ ਹਾਂ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਇਹ ਪਖੰਡ ਉਹ ਹੁੰਦਾ ਜੋ ਅਸੀਂ ਹਾਂ ਨੀ ਉਹ ਹਾਂ ਨੀ ਤੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਬਣ ਕੇ ਦਿਖਾਉਣੇ ਜੋ ਅਸੀਂ ਹੈਗੇ ਹਾਂ ਉਹ ਅਸੀਂ ਹੂਬ ਹੂ ਓਦਾਂ ਆ ਰਹੇ ਤਾਂ ਉਹ ਪਖੰਡ ਨੀ ਹੁੰਦਾ। ਤਾਂ ਅਸੀਂ ਸੰਦੀਪ ਜੀ ਹੂਬ ਹੂ ਜਿੱਦਾਂ ਅਸੀਂ ਖੇਤਾਂ ਚ ਕੰਮ ਕਰਨ ਵਾਲੇ ਬੰਦੇ ਹਾਂ, ਅਸੀਂ ਏਦਾਂ ਹੀ ਪੱਗਾਂ ਬੰਨ ਕੇ ਖੇਤ ਦੇ ਵਿੱਚ ਤੂੜੀ ਵੀ ਢੋ ਲੈਂਦੇ ਹਾਂ ਹਨਾ, ਪਾਣੀ ਦੀਆਂ ਬਾਲੀਆਂ ਵੀ ਲਾ ਲੈਂਦੇ ਹਾਂ ਹਨਾ, ਨਰਮੇ ਕਪਾਹ ਚ ਝੋਨੇ ਦੇ ਵਿੱਚ ਹਨਾ ਉੱਥੇ ਵੀ ਕੰਮ ਕਰ ਲੈਂਦੇ ਹਾਂ। ਤਾਂ ਅਸੀਂ ਜੋ ਹੈਗੇ ਹਾਂ ਓਦਾਂ ਬਿਲਕੁਲ ਇਸ ਵਾਰ ਓਦਾਂ ਆਏ ਹਾਂ ਜੋ ਅਸੀਂ ਐਕਚੁਅਲ ਦੇ ਵਿੱਚ ਹੈਗੇ ਹਾਂ। ਤਾਂ ਬਸ ਇਹ ਆ, ਹੋਰ ਇਹਦੇ ਵਿੱਚ ਕੁਛ ਡਿਫਰੈਂਟ ਅਸੀਂ ਕੀਤਾ ਨੀ, ਕੁਛ ਵੀ ਲੁੱਕ ਬਣਾਵਾਂਗੇ ਜਾਂ ਏਦਾਂ ਕਰਾਂਗੇ। ਉਹ ਲੁੱਕ ਪਹਿਲਾਂ ਬਣਾਈ ਸੀ, ਪਹਿਲਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ, ਪਰ ਉਹ ਚੱਲੇ ਚੁੱਲੇ ਨੀ ਹੈਗੇ
ਜੀ। ਸੋ ਮਤਲਬ ਓਰਿਜਨਲ ਜਿਹੜਾ ਤੁਹਾਨੂੰ ਲੱਗਦਾ ਕਿ ਉਹ ਜਿਸ ਤਰ੍ਹਾਂ ਦੇ ਤੁਸੀਂ ਹੋ ਨਾ ਉਦਾਂ ਦੇ ਬਣ ਕੇ ਅਗਰ ਰਹੋ ਤਾਂ ਤੁਹਾਨੂੰ ਲੋਕ ਜਿਆਦਾ ਪਸੰਦ ਕਰਦੇ ਨੇ, ਸੋ ਨੈਚੁਰਲ ਲੱਗਦਾ।
ਹੁਣ ਇੱਕ ਗੱਲ ਹੋਰ ਵੀ ਸੰਦੀਪ ਜੀ, ਹੁਣ ਇਹ ਖੁਆਇਸ਼ ਵੀ ਨਹੀਂ ਰਹੀ ਲੋਕ ਪਸੰਦ ਕਰਨ।
ਅੱਛਾ ਜੀ,
ਹਾਂ ਹੁਣ ਇਹ ਵੀ ਨੀ ਰਿਹਾ, ਹੁਣ ਐਵੇਂ ਆਦੀ ਬਸ ਠੀਕ ਹੈ ਆਪਣੇ ਰੂਹ ਦੇ ਸਕੂਨ।
ਇਹ ਜ਼ਰੂਰ ਦੱਸਿਓ ਕਿ ਇਹ ਕਿੱਦਾਂ ਹੋਇਆ, ਕਿਉਂਕਿ ਅਕਸਰ ਹਰ ਕੋਈ ਚਾਹੁੰਦਾ ਹੁੰਦਾ ਕਿ ਸਾਨੂੰ ਬੜਾ ਪਸੰਦ ਕੀਤਾ ਜਾਵੇ, ਇਹ ਖੁਆਇਸ਼ ਖਤਮ ਕਿਵੇਂ ਹੋ ਗਈ?
ਇਹ ਏਦਾਂ ਹੋਇਆ ਜੀ ਕਿ ਕੁਛ ਘਟਨਾਵਾਂ ਅੱਖੀਆਂ ਏਦਾਂ ਦੀਆਂ ਦੇਖੀਆਂ ਵੀ ਦੁਨੀਆਂ ਦਾ ਜਿਹੜੀ ਸੱਚਾਈ ਜੀ ਸਾਹਮਣੇ, ਕਿਉਂਕਿ ਹੁਣ ਪਿੱਛੇ ਵੀ ਦੇਖੋ ਤੁਸੀਂ ਕੋਰੋਨਾ ਦਾ ਦੌਰ ਚੱਲ ਕੇ ਹਟਿਆ ਨਾ, ਕੋਰੋਨਾ ਹੁਣ ਵੀ ਚੱਲ ਰਿਹਾ ਵੀ ਪਤਾ ਹੀ ਨੀ ਚੱਲਦਾ ਕਦੋਂ ਕਿਹੜੇ ਬੰਦੇ ਦਾ ਸੱਦਾ ਆ ਜੇ, ਕਦੋਂ ਮਾਲਕ ਬੁਲਾ ਲਏ, ਕਦੋਂ ਇੱਥੋਂ ਜਾਣਾ ਪੈ ਜੇ ਹਨਾ, ਕਦੋਂ ਟਾਈਮ ਪੂਰਾ ਹੋ ਜੇ। ਤਾਂ ਇਹ ਦੁਨੀਆਂ ਝੂਠੀ ਆ, ਕਹਿੰਦੇ ਹੁੰਦੇ ਫਕੀਰ ਕਹਿੰਦੇ ਵੀ ਇਹ ਦੁਨੀਆਂ ਝੂਠੀ ਆ, ਇਹਦੀ ਮਾਂ ਬੜਾਈ ਵੀ ਝੂਠੀ ਆ ਹਨਾ, ਪਤਾ ਨੀ ਕਦੋਂ ਇੱਥੋਂ ਜਾਣਾ ਪੈ ਜੇ। ਤਾਂ ਜੋ ਹੈ ਵੀ ਹੁਣ ਗਾਉਣੇ ਵੀ ਆ ਤਾਂ ਮਾਲਕ ਦੇ ਲਈ ਗਾਉਣੇ ਆ, ਆਪਣੇ ਰੂਹ ਦੇ ਸਕੂਨ ਲਈ ਗਾਉਣੇ ਵੀ ਮਾਲਕ ਦਾ ਰੰਗ ਗਾਲੀ ਯਾਰ, ਪਤਾ ਨੀ ਇੱਥੋਂ ਕਦੋਂ ਜਾਣਾ ਪੈ ਜਾਣਾ, ਕਿਉਂਕਿ ਦੁਨੀਆਂ ਜਿੱਤਣ ਵਾਲੀ ਸਿਕੰਦਰ ਵਰਗੇ ਵੀ ਇੱਥੋਂ ਖਾਲੀ ਹੱਥ ਗਏ ਆ
ਜੀ। ਬਿਲਕੁਲ, ਬਹੁਤ ਵਧੀਆ, ਸੋ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ। ਤੇ ਬਾਕੀ ਇਹ ਜ਼ਿੰਦਗੀ ਦਾ ਜਿਹੜਾ ਕੋਈ ਭਰੋਸਾ ਨਹੀਂ ਹੈ ਇਹ ਆਪਾਂ ਸਾਰੇ ਜਾਣਦੇ ਹਾਂ, ਪਰ ਇਹ ਆਪਣਾ ਇਹ ਚੀਜ਼ ਦੇ ਉੱਤੇ ਪਹੁੰਚਣਾ ਅਜਿਹੀ ਸੋਚ ਨੂੰ ਇੱਕ ਬੜੀ ਵੱਡੀ ਗੱਲ ਹੈ ਕਿ ਤੁਸੀਂ ਇੱਦਾਂ ਦੀ ਸੋਚ ਲੈ ਕੇ ਚੱਲ ਰਹੇ ਹੋ। ਔਰ ਇਨਸਾਨ ਖੁਸ਼ ਆਪਣੇ ਆਪ ਦੇ ਵਿੱਚ ਫਿਰ ਤਾਂ ਹੀ ਰਹਿ ਵੀ ਸਕਦਾ ਜਦੋਂ ਇੱਦਾਂ ਸੋਚ ਸਕਦਾ ਕਿ ਮੈਂ ਦੂਜਿਆਂ ਨੂੰ ਖੁਸ਼ ਕਰਨ ਦੀ ਬਜਾਏ, ਦੂਜੇ ਮੈਨੂੰ ਪਸੰਦ ਕਰਨ ਦੀ ਬਜਾਏ ਕਿ ਮੈਂ ਆਪਣੇ ਆਪ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦਾ ਰਹਾਂ ਜਾਂ ਆਪਣੇ ਆਪ ਲਈ ਕੁਛ ਨਾ ਕੁਛ ਕਰਦਾ ਰਹਾਂ। ਤੇ ਜ਼ਰੂਰ ਜਾਣਨਾ ਚਾਹਾਂਗੇ ਸ਼ਮਸ਼ੇਰ ਜੀ, ਬਰਿੰਦਰ ਜੀ, ਤੁਹਾਡੇ ਦੋਨਾਂ ਕੋਲੋਂ ਜਿਹੜਾ ਗੀਤ ਤੁਸੀਂ ਦੋਨਾਂ ਨੇ ਇਕੱਠਿਆਂ ਨੇ ਪਹਿਲਾਂ ਕੀਤਾ ਤੇ ਉਹ ਕਿਹੜਾ ਗੀਤ ਸੀਗਾ ਤੇ ਕਿਹੜਾ ਗੀਤ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜੀ?
ਪਹਿਲਾ ਗੀਤ ਅਸੀਂ 2017 ਦੇ ਵਿੱਚ ਕੀਤਾ ਸੀਗਾ ਜੀ, ਕਬੂਤਰਾਂ ਦੇ ਆਲਣੇ।
ਅੱਛਾ ਜੀ,
ਹਾਂ, ਕਿਸੇ ਨੂੰ ਦੱਸਦੇ ਆ ਤੇ ਲੋਕ ਹੱਸਦੇ ਆ ਵੀ ਗਾਣਾ ਕਿਹੜਾ ਕੀਤਾ ਸੀ, ਅਸੀਂ ਦੱਸਦੇ ਆ ਕਬੂਤਰਾਂ ਦੇ ਆਲਣੇ, ਉਹ ਕਹਿੰਦੇ ਕਬੂਤਰਾਂ ਦੇ ਆਲਣੇ। ਉਹ ਗੀਤ ਸੀਗਾ ਜੀ, ਬਾਣੀ ਚ ਗੁਰੂ ਸਾਹਿਬ ਨੇ ਲਿਖਿਆ ਵੀ ਤਪੋਂ ਰਾਜ ਰਜੋ ਨਰਕ, ਵੀ ਤਪ ਕਰਨ ਨਾਲ ਬੰਦੇ ਨੂੰ ਰਾਜ ਮਿਲਦਾ ਤੇ ਰਾਜ ਕਰਨ ਤੋਂ ਬਾਅਦ ਬੰਦਾ ਇਹੋ ਜਿਹੇ ਕਰਮ ਕਰ ਲੈਂਦਾ ਵੀ ਉਹਨੂੰ ਨਰਕਾਂ ਨੂੰ ਜਾਣਾ ਪੈਂਦਾ। ਵੀ ਤਪੋ ਰਾਜ, ਰਾਜ ਤੋਂ ਨਰਕ ਹੁੰਦਾ ਏ, ਬੇੜਾ ਬੇਈਮਾਨੀ ਦਾ ਗਰਕ ਹੁੰਦਾ ਏ, ਫੇਰ ਦਾ ਵਕਤ ਜਦੋਂ ਅੱਖੀਆਂ ਰਾਜੇ ਬਣਦੇ ਕੰਗਾਲ ਨੇ, ਪਾਪਾਂ ਵਾਲੇ ਮਹਿਲਾਂ ਵਿੱਚ ਪੈਂਦੇ ਮਿੱਤਰੋ ਕਬੂਤਰਾਂ ਦੇ ਆਲਣੇ।
ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਖੂਬ। ਤੇ ਇੱਕ ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾਲ ਧੋ ਰਹੇ ਆ, ਸੋ ਇਹ ਗੀਤ ਤੁਹਾਡਾ ਬੜਾ ਮਤਲਬ ਪਸੰਦ ਕੀਤਾ ਜਾ ਰਿਹਾ, ਕੀ ਕਹਿਣਾ ਚਾਹੁੰਗੇ ਆਪਣੇ ਇਸ ਗੀਤ ਦੇ ਬਾਰੇ?
ਇਹ ਗੀਤ ਅੱਜ ਕੱਲ ਦੀ ਸੱਚਾਈ ਪੇਸ਼ ਕੀਤੀ ਹੈ ਜੀ। ਅੱਜ ਕੱਲ ਮਤਲਬ ਤੁਸੀਂ ਇਹ ਦੇਖੋ ਵੀ ਕਈ ਵੈਸੇ ਸਾਡੇ ਦੋਸਤ ਕਮੈਂਟ ਵੀ ਇਹ ਕਰਦੇ ਆ ਵੀ ਗੰਗਾ ਜਲ ਨੂੰ ਵਿੱਚ ਪਾ ਰਹੇ। ਸਾਡੇ ਕਹਿਣ ਦਾ ਮਤਲਬ ਇਹ ਸੀਗਾ ਵੀ ਪਹਿਲਾਂ ਆਪਾਂ ਕੀ ਕਰਦੇ ਸੀਗੇ, ਲੋਕ ਪੁਰਾਣੇ ਜਮਾਨੇ ਚ ਰੇਤ ਨਾਲ ਹੀ ਹੱਥ ਸਾਫ਼ ਕਰ ਲੈਂਦੇ ਸੀ, ਹਨਾ ਜੀ, ਰੇਤ ਨਾਲ ਹੱਥ ਧੋ ਕਰਕੇ ਤੇ ਸ਼ੁੱਧ ਹੋ ਜਾਂਦੇ ਸੀ, ਮਤਲਬ ਮਿੱਟੀ ਨਹੀਂ ਸ਼ੁੱਧ ਸੀਗੀ, ਤੇ ਪਾਣੀ ਨਾਲ ਧੋ ਲੈਂਦੇ ਤਾਂ ਹੋਰ ਵੀ ਵਧੀਆ ਸੀ ਆਪਣੇ। ਜਿੱਦਾਂ ਪਾਣੀ ਇੰਡੀਆ ਦੇ ਵਿੱਚ ਕੀ ਹੈ, ਗੰਗਾ ਜਿਹੜੀ ਨਦੀ ਹੈਗੀ ਹੈ ਉਹਦਾ ਪਾਣੀ ਨੂੰ ਜ਼ਿਆਦਾ ਪਵਿੱਤਰ ਮੰਨਦੇ ਆ ਵੀ ਉਹ ਉਹਦੇ ਨਾਲ ਵੀ ਅੱਜ ਕੱਲ ਜਿਹੜੇ ਕੀਟਾਣੂ ਸਾਫ਼ ਨਹੀਂ ਹੋ ਰਹੇ, ਇਨਸਾਨ ਨੇ ਪ੍ਰਕਿਰਤੀ ਨੂੰ, ਮਾਹੌਲ ਨੂੰ, ਧੋਖੇਬਾਜ਼ੀ, ਹੋਰ ਚੀਜ਼ਾਂ ਮਤਲਬ ਇੰਨੀ ਸਮਾਜ ਦੇ ਵਿੱਚ ਫੈਲੀ ਹੋਈ ਹੈ, ਉਹ ਸਾਰੀ ਬੁਰਾਈਆਂ ਦਾ ਇੱਕ ਨਿਚੋੜ ਕੱਢ ਕੇ ਗਾਣੇ ਦੇ ਵਿੱਚ ਉਹ ਲਾਈਨ ਲਿਖੀ ਹੋਈ ਹੈ ਜੀ। ਹਾਂ
ਜੀ ਜੀ, ਬਹੁਤ ਵਧੀਆ। ਤੇ ਸਾਡੇ ਸਰੋਤੇ ਨੇ ਇਸ ਵੇਲੇ ਮੰਗ ਕਰ ਰਹੇ ਨੇ ਕਿ ਵੀ ਕੁਛ ਤੁਹਾਡੇ ਕੋਲੋਂ ਸੁਣਿਆ ਵੀ ਜਾਏ। ਪਾਲ ਸ਼ਰਮਾ ਜੀ ਨਿਊਯਾਰਕ ਤੋਂ ਕਹਿੰਦੇ ਕਿ ਮੇਰੇ ਵੱਲੋਂ ਤੁਹਾਨੂੰ ਦੋਹਾਂ ਕਲਾਕਾਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲੋ ਨਾਲ ਕਹਿੰਦੇ ਜੀ ਕੁਝ ਗਾਉਣ ਵਜਾਉਣ ਵੀ ਹੋ ਜਾਏ।
ਹਾਂਜੀ ਬਿਲਕੁਲ, ਗੰਗਾ ਜਲ ਹੀ ਸੁਣਾ ਦਿੰਦੇ ਜੀ ਪਹਿਲਾਂ।
ਹਾਂਜੀ ਪਲੀਜ਼ ਜੀ।
ਵੇਖ ਲੈ ਬਾਬਾ ਤੇਰੀ ਦੁਨੀਆ ਕਿੰਨੀ ਮੈਲੀ ਹੋ ਰਹੀ ਹੈ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਹੈ। ਵੇਖ ਲੈ ਬਾਬਾ ਤੇਰੀ ਦੁਨੀਆ ਕਿੰਨੀ ਮੈਲੀ ਹੋ ਰਹੀ ਹੈ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਹੈ। ਬੇਸ਼ੁਕਰੇ ਜੇ ਹੋ ਗਏ ਸਾਰੇ, ਸ਼ੁਕਰ ਨਾ ਕੋਈ ਜਾਣੇ, ਮਤਲਬ ਕੱਢ ਕੇ ਪਾਸੇ ਹੁੰਦੇ ਹੋ ਗਏ ਲੋਕ ਸਿਆਣੇ, ਮਤਲਬ ਕੱਢ ਕੇ ਪਾਸੇ ਹੁੰਦੇ ਹੋ ਗਏ ਲੋਕ ਸਿਆਣੇ। ਹੱਥ ਹੱਥ ਨੂੰ ਖਾਂਦੇ ਧੋਖੇ, ਬਾਜੀ ਸਿਖਰਾਂ ਚੋਰੀ ਹੈ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਹੈ। ਵੇਖ ਲੈ ਬਾਬਾ ਤੇਰੀ ਦੁਨੀਆ ਕਿੰਨੀ ਮੈਲੀ ਹੋ ਰਹੀ ਹੈ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਹੈ।
ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਤੁਹਾਡਾ, ਤੁਹਾਡੀ ਦੋਨਾਂ ਦਾ ਮੈਂ ਕਹੂੰਗੀ ਕਿ ਆਵਾਜ਼ ਬੜੀ ਰਲਦੀ ਮਿਲਦੀ ਜੀ ਆਵਾਜ਼ ਹੈ, ਪਤਾ ਹੀ ਨਹੀਂ ਲੱਗਦਾ ਹੈਗਾ ਕਿ ਵਾਕਈ ਵਰਿੰਦਰ ਜੀ ਦੀ ਆਵਾਜ਼ ਹੈ ਕਿ ਸ਼ਮਸ਼ੇਰ ਜੀ ਦੀ ਆਵਾਜ਼ ਹੈ, ਪਰ ਮੇਰੇ ਖਿਆਲ ਨਾਲ ਜਿਹੜਾ ਲੋਕ ਤੁਹਾਨੂੰ ਵੀਡੀਓ ਚ ਦੇਖਦੇ ਆ ਉਹ ਜ਼ਰੂਰ ਪਹਿਚਾਣਦੇ ਨੇ, ਸਮਝਦੇ ਨੇ, ਤੇ ਬਹੁਤ ਸੋਹਣਾ ਲੱਗਦਾ ਤੁਹਾਨੂੰ ਵਾਕਈ ਇਸ ਤਰੀਕੇ ਨਾਲ ਗਾਉਂਦੇ ਹੋਏ, ਇੱਕ ਬੜਾ ਸਕੂਨ ਜਿਹਾ ਕਹਿ ਸਕਦੇ ਆ ਕਿ ਤੁਹਾਨੂੰ ਸੁਣ ਕੇ ਨਾ ਸਕੂਨ ਮਿਲਦਾ ਜਿਹੜਾ। ਅੱਛਾ ਇੱਕ ਬੜੇ ਸਾਰੇ ਬੋਲ ਨੇ, ਇਹ ਲਿਖਣ ਦੇ ਮੈਨੂੰ ਦੱਸੋ ਜਿਹੜੇ ਵੀ ਗੀਤ ਤੁਹਾਡੇ ਆਏ ਨੇ ਹੁਣ ਤੱਕ, ਕੀ ਤੁਸੀਂ ਆਪ ਲਿਖਦੇ ਹੋ ਜਾਂ ਕਿਸੇ ਕੋਲੋਂ ਲਿਖਵਾਉਂਦੇ ਹੁੰਦੇ ਕੋਈ ਸਾਨੂੰ ਇੱਦਾਂ ਦਾ ਗੀਤ ਲਿਖ ਕੇ ਦਿੱਤਾ ਜਾਵੇ?
ਇਹ ਸ਼ਮਸ਼ੇਰ ਜੀ ਲਿਖਦੇ ਆ ਜੀ ਬਹਿ ਕੇ, ਹੈ ਨਾ, ਜਦੋਂ ਕੋਈ ਗੱਲ ਹੁੰਦੀ ਹੈ ਇਹਨਾਂ ਦੇ ਪਰਿਵਾਰ ਚ, ਜਿੱਦਾਂ ਸ਼ਮਸ਼ੇਰ ਜੀ ਨੇ ਪਹਿਲਾਂ ਦੱਸਿਆ ਇਹਨਾਂ ਦੇ ਦਾਦਾ ਜੀ ਵੀ, ਇਹਨਾਂ ਦੇ ਫਾਦਰ ਸਾਹਿਬ ਵੀ, ਇਹਨਾਂ ਦੇ ਅੰਕਲ ਵੀ ਗੁਰਪ੍ਰੇਮ ਜੀ, ਉਸ ਇਹ ਆਪ ਵੀ ਤੇ ਚੰਗਾ ਲਿਖ ਲੈਂਦੇ ਜੀ, ਇਹਨਾਂ ਦੇ ਮਤਲਬ ਖੂਨ ਚ ਉਹ ਚੀਜ਼ ਹੈਗੀ ਹੈ, ਮਾਲਕ ਨੇ ਕਈ ਲੋਕਾਂ ਨੂੰ ਬਖਸ਼ਿਸ਼ ਕੀਤੀ ਹੁੰਦੀ ਹੈ ਤੇ ਲਿਖੋ ਦੀ ਲਿਖਦੇ ਜੀ।
ਜੀ ਤੇ ਬਰਿੰਦਰ ਜੀ ਕੰਪੋਜੀਸ਼ਨ ਵੀ ਆਪ ਹੀ ਕਰਦੇ ਹੋ ਜਾਂ ਫਿਰ ਉਹ ਵੀ ਮਤਲਬ ਕਿਦਾਂ ਲਿਖਦੇ ਲਿਖਦੇ ਨਾਲ ਨਾਲ ਹੀ ਕੰਪੋਜੀਸ਼ਨ ਹੋ ਜਾਂਦੀ ਹੈ?
ਉਹ ਲਿਖਣ ਤੋਂ ਬਾਅਦ ਹੈ ਨਾ ਜੀ, ਇੱਕ ਸਾਡੀ ਪੂਰੀ ਟੀਮ ਹੈ ਉਹਦੇ ਚ, ਸਾਡੇ ਗੋਨਿਆਣਾ ਤੋਂ ਹੈਗੇ ਰਵਿੰਦਰ ਸ਼ਰਮਾ ਜੀ ਤੇ ਸਾਡੇ ਰਾਜਕੁਮਾਰ ਜੀ ਹੈਗੇ ਇੱਥੋਂ ਸਰਸੇ ਤੋਂ, ਇੱਕ ਮੁੰਡਾ ਮਨੋਹਰ ਹੈਗਾ, ਤੇ ਸਾਡੀ ਚਾਰ ਪੰਜ ਬੰਦਿਆਂ ਦੀ ਪੂਰੀ ਟੀਮ ਹੈ ਜੀ। ਬਹਿ ਕੇ ਫਿਰ ਅਸੀਂ ਡਿਸਾਈਡ ਕਰਦੇ ਹਾਂ ਵੀ ਇਹ ਠੀਕ ਹੈ, ਇਹ ਠੀਕ ਹੈ, ਮਤਲਬ ਚੰਗੀ ਲੱਗ ਰਹੀ ਹੈ ਤੇ ਫਿਰ ਸਾਰਿਆਂ ਦੇ ਸਾਹਮਣੇ ਪੇਸ਼ ਕਰਦੇ ਹਾਂ।
ਬਹੁਤ ਵਧੀਆ ਵਰਿੰਦਰ ਜੀ। ਸ਼ਮਸ਼ੇਰ ਜੀ, ਕੀ ਇਸੇ ਹੀ ਫੀਲਡ ਦੇ ਵਿੱਚ ਆਪਣਾ ਨਾਮ ਮਤਲਬ ਕਮਾਉਣਾ, ਵੈਸੇ ਤਾਂ ਤੁਸੀਂ ਦੱਸ ਚੁੱਕੇ ਹੋ ਕਿ ਆਪਣੀ ਖੁਸ਼ੀ ਦੇ ਲਈ ਹੁਣ ਗਾਉਂਦੇ ਹੋ, ਪਰ ਫਿਰ ਵੀ ਕੀ ਇਹੀ ਫੀਲਡ ਤੁਹਾਨੂੰ ਲੱਗਦਾ ਕਿ ਇਹੀ ਤੁਹਾਡੇ ਲਈ ਬਣਿਆ ਜਾਂ ਕੁਛ ਹੋਰ ਵੀ ਤੁਸੀਂ ਨਾਲ ਨਾਲ ਕਰਦੇ ਹੁੰਦੇ ਹੋ? ਕਿਉਂਕਿ ਅੱਜ ਕੱਲ ਨਾ ਲੋਕ ਇੱਕ ਕੰਮ ਨਹੀਂ ਬਲਕਿ ਇੱਕ ਦੇ ਨਾਲ ਪਤਾ ਨੀ ਕਿੰਨੇ ਹੀ ਸਾਰੇ ਕੰਮ ਕਰਦੇ ਨੇ, ਤੇ ਤੁਹਾਨੂੰ ਕੀ ਲੱਗਦਾ?
ਇਹ ਹੈ ਕਿ ਜੀ ਮਾਲਕ ਦੀ ਕੋਈ ਕਿਰਪਾ ਹੋ ਗਈ, ਉਹਨੇ ਸਾਨੂੰ ਥੋੜੀ ਜੀ ਇੰਨੀ ਕੁ ਛੋਟੀ ਜੀ ਸਮਝ ਦਿੱਤੀ ਵੀ ਤੁਸੀਂ ਅੱਜ ਦੇ ਵਿੱਚ ਜੀਓ, ਪ੍ਰੈਜੈਂਟ ਦੇ ਵਿੱਚ, ਹੈ ਨਾ, ਅੱਗੇ ਦੇ ਫਿਊਚਰ ਦੇ ਜ਼ਿਆਦਾ ਪਲਾਨ ਨਾ ਬਣਾਓ। ਤੇ ਸਾਡੀ ਏਦਾਂ ਦੀ ਕੋਈ ਇੱਛਾ ਹੈ ਨੀ ਵੀ ਸਾਨੂੰ ਬਹੁਤ ਸਾਰੇ ਲੋਕ ਜਾਣਨ, ਸਾਡੇ ਮਤਲਬ ਫੈਨ ਬਹੁਤ, ਫੋਲੋਇੰਗ ਬਹੁਤ ਜ਼ਿਆਦਾ ਬੜੇ, ਸਾਡੇ ਆਟੋਗ੍ਰਾਫ ਲੈਣ ਲੋਕ, ਹੈ ਨਾ। ਈਸਾ ਮਸੀਹ ਨੇ ਇੱਕ ਥਾਂ ਤੇ ਲਿਖਿਆ ਜੀ, ਨੋ ਯੂਅਰ ਸੈਲਫ ਐਂਡ ਬੀ ਪਰਫੈਕਟ, ਆਪਣੇ ਆਪ ਨੂੰ ਪਹਿਚਾਨੋ ਤੇ ਪੂਰਨ ਬਣੋ ਤੁਸੀਂ। ਤੁਸੀਂ ਤੁਹਾਨੂੰ ਕਿੰਨੇ ਲੋਕ ਜਾਣਦੇ ਆ, ਕਿੰਨੇ ਤੁਹਾਡੇ ਲੋਕ ਗਾਣੇ ਸੁਣ ਰਹੇ ਆ, ਇਹਨੂੰ ਕੋਈ ਨੀ ਪੁੱਛਦਾ। ਗੱਲ ਮਤਲਬ ਮੇਨ ਇਹ ਹੈ ਵੀ ਤੁਸੀਂ ਆਪਦੇ ਆਪ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ। ਲੋਕ ਅੱਜ ਕੱਲ ਜ਼ਮਾਨੇ ਦੇ ਵਿੱਚ ਆਪਦੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕਰਨ ਲੱਗ ਰਹੇ। ਖੁਦ ਬੰਦਾ ਜਿਹੜਾ ਹੈਗਾ ਉਹ ਮਾਲਕ ਦਾ ਰੂਪ ਅੰਦਰ ਸਭ ਕੁਛ ਭਰਿਆ ਪਿਆ ਉਹਦੇ, ਹੈ ਨਾ, ਉਹ ਬਾਹਰ ਹੀ ਭੱਜੀ ਜਾ ਰਿਹਾ ਇੱਕ ਚੈਨ ਸੁੱਖ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਵਾਸਤੇ ਉਹ ਭੱਜੀ ਜਾ ਰਿਹਾ। ਸਵੇਰੇ ਉੱਠ ਕੇ ਭੱਜਦਾ ਹੈ, ਕਈ ਵਾਰੀ ਟਾਈਮ ਦੇ ਬ੍ਰੇਕਫਾਸਟ ਵੀ ਨਹੀਂ ਕਰਦਾ, ਕਈ ਵਾਰੀ ਲੰਚ ਵੀ ਨਹੀਂ ਕਰਦਾ। ਕਾਹਦੇ ਵਾਸਤੇ? ਵੀ ਮੈਂ ਆਰਾਮ ਲੈਣਾ, ਮੈਂ ਸੁੱਖ ਲੈਣਾ, ਸੁੱਖ ਲੈਣਾ। ਐ ਭੱਜਦੇ 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 ਉਹ ਸਾਰੀ ਜ਼ਿੰਦਗੀ ਚ ਕੱਢ ਦਿੰਦਾ ਜੀ, ਉਹਨੂੰ ਆਰਾਮ ਸੁੱਖ ਮਿਲਦਾ ਹੀ ਨੀ। ਜਿਵੇਂ ਗਰਮੀਆਂ ਦੇ ਵਿੱਚ ਆਪਣੇ ਕਹਿੰਦੇ ਹੁੰਦੇ ਨਾ, ਮ੍ਰਿਗ ਨੂੰ ਦਿਸਦਾ ਹੈ ਵੀ ਉਹ ਰੇਤ ਦੇ ਵਿੱਚ, ਰੇਗਿਸਤਾਨ ਦੇ ਵਿੱਚ ਵੀ ਸਾਹਮਣੇ ਪਾਣੀ ਹੈ, ਉੱਥੇ ਭੱਜਦੀ ਹੈ, ਫਿਰ ਅੱਗੇ ਦਿਖਦਾ ਵੀ ਉੱਥੇ ਪਾਣੀ ਹੈ, ਭੱਜਦੇ ਭੱਜਦੇ ਆਪਣੇ ਉਹ ਮ੍ਰਿਗ ਮਰ ਜਾਂਦਾ। ਤੇ ਐਸੇ ਤਰ੍ਹਾਂ ਬੰਦਾ ਕਰਦਾ ਹੈ ਵੀ ਅੱਜ ਸੁੱਖ ਹੋਜੂਗਾ, ਕੱਲ ਨੂੰ ਸੁੱਖ ਹੋਜੂਗਾ, ਇੱਕ ਸਾਲ ਬਾਅਦ ਸੁੱਖ ਹੋਜੂਗਾ, ਆਹ ਕੰਮ ਕਰ ਲਿਆ, ਆਹ ਕੋਠੀ ਲੈ ਲਿਆ, ਆਹ ਪਲਾਟ ਲੈ ਲਿਆ, ਆਹ ਜ਼ਮੀਨ ਲੈ ਲਿਆ, ਆਹ ਬਿਜ਼ਨਸ ਕਰ ਲਿਆ। ਸੁੱਖ ਹੈ ਹੀ ਨਹੀਂ, ਸੁੱਖ ਇਨਸਾਨ ਦੇ ਅੰਦਰ ਹੀ ਹੈ
ਜੀ। ਬਹੁਤ ਸੋਹਣੀ ਗੱਲ ਤੁਸੀਂ ਕੀਤੀ ਆ। ਤੇ ਅੱਛਾ, ਇਹ ਜਿਹੜੀ ਅਧਿਆਤਮਿਕਤਾ ਆਈ ਹੈ ਤੁਹਾਡੇ ਅੰਦਰ, ਇਹ ਸੂਫੀ ਗਾਇਕੀ ਨੇ ਲੈ ਕੇ ਆਉਂਦੀ ਕਿ ਸੂਫੀ ਗਾਇਕੀ ਅਧਿਆਤਮਿਕਤਾ ਤੋਂ ਬਾਅਦ ਆਈ?
ਇਹ ਸੰਦੀਪ ਜੀ ਏਦਾਂ ਹੈ ਵੀ ਸਾਨੂੰ ਏਦਾਂ ਲੱਗਦਾ ਵੀ ਜੋ ਕੁਛ ਕਰ ਰਿਹਾ ਅਸੀਂ ਕਰ ਰਹੇ ਹਾਂ, ਪਰ ਉਹ ਗੇਮ ਡਾਇਰੈਕਟਰ ਹੋਰ ਹੈ, ਡਾਇਰੈਕਸ਼ਨ ਕਿਸੇ ਹੋਰ ਦੀ ਚੱਲ ਰਹੀ ਹੈ
ਜੀ।
ਹਾਂ, ਉਹ ਡਾਇਰੈਕਟਰ ਚਲਾ ਰਿਹਾ ਸਾਰਾ, ਕਿਉਂਕਿ ਇਹ ਸਕ੍ਰਿਪਟ ਹੈ, ਇਹ ਤਾਂ ਆਪਾਂ ਇੱਕ ਛੋਟੇ ਜਿਹੇ ਕਲਾਕਾਰ ਹਾਂ ਪਰ ਉਹ ਡਾਇਰੈਕਟਰ ਹੋਰ ਹੈ, ਉਹ ਡਾਇਰੈਕਟਰ ਉਹ ਡਾਇਰੈਕਟ ਕਰ ਰਿਹਾ ਸਾਰੀ ਗੇਮ।
ਸੋ ਮਤਲਬ ਜੋ ਵੀ ਹੈ, ਮਤਲਬ ਅਸੀਂ ਸਿਰਫ ਇੱਕ ਕਹਿੰਦੇ ਨੇ ਕਿ ਕਠਪੁਤਲੀ ਹੈ ਬਸ, ਚਲਾਉਣ ਵਾਲਾ ਸਾਡੇ ਕੋਲ ਇੱਥੇ ਆਇਆ ਹੈ। ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਗੁੱਡ ਸ਼ੋ ਦੋਨੋ ਹੀ ਸਾਡੇ ਸਤਿਕਾਰਯੋਗ ਮਹਿਮਾਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਵਾਹ ਕਿਆ ਬਾਤ ਹੈ ਜੀ, ਰੰਗ ਬੰਨਿਆ ਹੋਇਆ। ਤੇ ਕਹਿੰਦੇ ਇੱਕ ਗੀਤ ਹੈ ਤੁਹਾਡਾ ਮਾਵਾਂ, ਉਹ ਵੀ ਬਹੁਤ ਵਧੀਆ, ਤੇ ਇੱਕ ਅਰਦਾਸ ਗੀਤ ਵੀ ਹੈ ਤੁਹਾਡਾ। ਹਾਂਜੀ, ਅਰਦਾਸ ਦੇ ਤੇ ਮੈਨੂੰ ਲੱਗਦਾ 1-2 ਏਦਾਂ ਬਣਿਆ ਹਨਾ ਜੀ, ਸੀਰੀਜ਼ ਬਣੀਆਂ ਨੇ
ਜੀ ਜੀ।
ਤੇ ਇਹ ਸੁਣਨਾ ਚਾਹੁੰਦੇ ਨੇ, ਕਹਿੰਦੇ ਮੈਂ ਸੁਣਨਾ ਚਾਹੁੰਦਾ ਜੇ ਸੁਣਾ ਸਕਦੇ ਨੇ ਤਾਂ
ਜੀ ਜੀ ਬਿਲਕੁਲ। ਸਭ ਤੋਂ ਪਹਿਲਾਂ ਵੀਰੇ ਨੂੰ ਸਤਿ ਸ਼੍ਰੀ ਅਕਾਲ ਸਾਡੇ ਦੋਵਾਂ ਭਰਾਵਾਂ ਵੱਲੋਂ, ਤੇ ਗਾਣਾ ਹੁਣ ਸੁਣਾਉਣੀ ਤੁਹਾਨੂੰ, ਅਰਦਾਸ ਸੁਣਾਉਣੀ ਅਰਦਾਸ
ਫੈਲੀ ਕੈਸੀ ਅੱਗ ਸਾਰਾ ਸੜੀ ਜਾਂਦਾ ਜੱਗ, ਫੈਲੀ ਕੈਸੀ ਅੱਗ ਸਾਰਾ ਸੜੀ ਜਾਂਦਾ ਜੱਗ, ਇੱਕ ਦੂਸਰੇ ਤੋਂ ਲੱਗ ਲੋਕ ਮਰੀ ਜਾਂਦੇ ਐ। ਮੇਰ ਕਰ ਬਾਬਾ ਕੇ ਠੰਡ ਵਰਸਾ ਦੇ, ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ। ਮੇਰ ਕਰ ਬਾਬਾ ਕੇ ਠੰਡ ਵਰਸਾ ਦੇ, ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ। ਆਪਣੇ ਹੀ ਆਪਣਿਆਂ ਤੋਂ ਦੂਰ ਭੱਜ ਰਹੇ, ਇਹ ਕਿਹੋ ਜਿਹਾ ਵਕਤ ਬਾਬਾ ਪੈ ਗਿਆ। ਵੱਧ ਰਿਹਾ ਪਾਪ ਬਾਬਾ ਬਣ ਗਿਆ ਸਰਾਪ, ਬਾਬਾ ਮੌਕਾ ਵੇਖ ਕਾਲ ਬਾਜੀ ਲੈ ਗਿਆ। ਆ ਕੇ ਤੂੰ ਬਚਾ ਲੈ ਸਾਨੂੰ ਗਲ ਨਾਲ ਲਾ ਲੈ, ਆ ਕੇ ਤੂੰ ਬਚਾ ਲੈ ਸਾਨੂੰ ਗਲ ਨਾਲ ਲਾ ਲੈ, ਬੱਚੇ ਤੇਰੇ ਅਰਦਾਸਾਂ ਤੈਨੂੰ ਕਰੀ ਜਾਂਦੇ ਐ। ਮੇਰ ਕਰ ਬਾਬਾ ਕੇ ਠੰਡ ਵਰਸਾ ਦੇ, ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ।
ਕਿਆ ਬਾਤ ਹੈ ਜੀ, ਬਹੁਤ ਖੂਬ, ਬਾਕੀ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਤੁਸੀਂ ਵਾਕੀ ਰੰਗ ਬੰਨਿਆ ਹੋਇਆ। ਔਰ ਮੈਂ ਹੀ ਨਹੀਂ ਬਲਕਿ ਸਾਡੇ ਤਮਾਮ ਸੁਣਨ ਵਾਲੇ ਇਸ ਵਕਤ ਜੋ ਜੁੜ ਰਹੇ ਨੇ ਕੁਵੈਤ ਤੋਂ, ਗੁਰਮੀਤ ਸਿੰਘ ਭੁੱਲਰ ਜੀ, ਓਹ ਵਾਹ ਜੀ ਵਾਹ 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 ਲਿਖਦੇ ਨੇ ਜੀ। ਸ਼ੁਕਰੀਆ ਗੁਰਮੀਤ ਜੀ, ਤੁਸੀਂ ਵੀ ਸਾਂਝ ਪਾਈ ਹੈ, ਬਹੁਤ ਸ਼ੁਕਰੀਆ ਜੀ। ਇਸ ਵਕਤ ਪ੍ਰੋਗਰਾਮ ਸੁਣ ਰਹੇ ਨੇ ਹਰਦਿਆਲ ਸਿੰਘ ਜੀ ਵੀ, ਜੋ ਕਿ ਬੋਸਟਨ ਅਮੈਰੀਕਾ ਤੋਂ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਬਹੁਤ ਵਧੀਆ ਲੱਗ ਰਿਹਾ ਹੈ ਸੁਣ ਕੇ, ਗੀਤ ਵੀ ਕਹਿੰਦੇ ਬਹੁਤ ਸੋਹਣੇ ਨੇ। ਗੁਰਚਰਨ ਸਿੰਘ ਜੀ, ਥੈਂਕ ਯੂ। ਗੁਰਚਰਨ ਸਿੰਘ ਜੀ ਵੀ ਇਸ ਵਕਤ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਜੀ, ਧੰਨਵਾਦ। ਗੁਰਦੀਪ ਬੋਪਰਾਏ ਜੀ, ਜੋ ਕਿ ਕੈਨੇਡਾ ਤੋਂ ਜੁੜੇ ਹੋਏ ਨੇ, ਨਾਈਸ ਸੌਂਗ ਕਹਿੰਦੇ, ਬਹੁਤ ਵਧੀਆ ਜੀ, ਤੇ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡੇ ਸਾਰਿਆਂ ਦਾ ਜੁੜਨ ਦੇ ਲਈ। ਤੇ ਬਰਿੰਦਰ ਜੀ, ਸ਼ਮਸ਼ੇਰ ਜੀ, ਸੋ ਸੂਫੀ ਗਾਇਕੀ ਦਾ ਹੀ ਰੰਗ ਅਪਣਾ ਕੇ ਰੱਖਣਾ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਰੰਗ ਵੀ ਤੁਹਾਡੀ ਆਵਾਜ਼ ਦੇ ਵਿੱਚ ਸਾਡੇ ਤਮਾਮ ਸੁਣਨ ਵਾਲੇ ਸੁਣ ਸਕਣਗੇ?
ਨਹੀਂ, ਅਸੀਂ ਤਾਂ ਜੀ ਸੂਫੀ ਹੀ ਰੱਖਣਾ ਹੈ, ਮਾਲਕ ਦੇ ਘਰ ਦੀ ਗੱਲ, ਉਹਦਾ ਮਾਲਕ ਦਾ ਸ਼ੁਕਰਾਨਾ, ਉਹਦੀ ਤਾਰੀਫ, ਉਹਦਾ ਗੁਣਗਾਨ, ਇਹ ਚੀਜ਼ਾਂ ਰੱਖਣੀਆਂ ਹੈ। ਜਾਂ ਕੋਈ ਸਮਾਜ ਵਾਸਤੇ, ਜਿੱਦਾਂ ਹੁਣੇ ਅਸੀਂ ਆਪਣੇ ਲੁਧਿਆਣੇ ਮੋਦੀਖਾਨੇ, ਆਪਣੇ ਗੁਰੂ ਨਾਨਕ ਮੋਦੀਖਾਨੇ ਦਾ ਜਿਹੜਾ ਚੈਪਟਰ, ਉਹ ਕਾਫੀ ਬੜੀ ਸੱਚਾਈ ਹੈ ਉਹਦੇ ਚ। ਮਤਲਬ ਲੋਕਾਂ ਨੂੰ ਤੁਸੀਂ ਇਹ ਦੇਖੋ ਵੀ ਗਰੀਬ ਆਦਮੀ ਜਿਹੜਾ ਇਲਾਜ ਨਹੀਂ ਕਰਵਾ ਸਕਦਾ, ਹੈ ਨਾ ਜੀ, ਉਹਦੇ ਤੇ ਵੀ ਚਾਰ ਲਾਈਨਾਂ ਸ਼ਮਸ਼ੇਰ ਜੀ ਨੇ ਲਿਖੀਆਂ ਸੀਗੀਆਂ। ਅਸੀਂ ਇਹੀ ਕੋਸ਼ਿਸ਼ ਸਾਡੀ ਰਹਿੰਦੀ ਹੈ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਲਿਖੀਏ ਜਿਹਨੂੰ ਲੋਕਾਂ ਨੂੰ ਮਤਲਬ ਇੱਕ ਮੈਸੇਜ ਹੋਵੇ, ਹੈ ਨਾ ਜੀ। ਸਾਡੀ ਆਪਣੀ ਗੱਲ ਜੋ ਸਾਡੀ ਆਪਣੇ ਸਾਰਿਆਂ ਦੀ ਗੱਲ ਹੈ, ਆਪਣੇ ਸਾਰੇ ਸਮਾਜ ਦੀ ਗੱਲ ਹੈ, ਸਮੁੱਚੀ ਪੰਜਾਬੀਅਤ ਦੀ, ਸਮੁੱਚੇ ਦੇਸ਼ ਦੀ ਗੱਲ ਹੈ। ਕੋਸ਼ਿਸ਼ ਕਰਦੇ ਵੀ ਜੇ ਰੂਹਾਨੀਅਤ ਤੋਂ ਇੱਕ ਵੱਖਰੀ ਗੱਲ ਲਿਖਣੀ ਹੈ ਤਾਂ ਉਹ ਗੱਲ ਕਰਨੀ ਹੈ ਜੋ ਸਾਰੇ ਲੋਕਾਂ ਦਾ ਦਰਦ ਹੈ, ਸੱਚਾਈ ਹੈ।
ਜੀ 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 ਬਿਲਕੁਲ, ਬਹੁਤ ਅੱਛੀ ਗੱਲ ਹੈ। ਕਹਿੰਦੇ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਇੱਦਾਂ ਦੇ ਕਲਾਕਾਰ ਆਉਂਦੇ ਨੇ ਜੋ ਸਾਡੇ ਨਾ ਦਿਲਾਂ ਨੂੰ ਛੂਹ ਜਾਂਦੇ ਨੇ, ਕੁਝ ਇਸ ਤਰ੍ਹਾਂ ਦੇ ਕਲਾਕਾਰ ਆਉਂਦੇ ਨੇ ਜੋ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਦੇ ਲਈ ਥਾਂ ਬਣਾ ਕੇ ਚਲੇ ਜਾਂਦੇ ਨੇ, ਤੇ ਬਹੁਤ ਸਾਰੇ ਇੱਦਾਂ ਦੇ ਕਲਾਕਾਰ ਵੀ ਆਉਂਦੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਉਮੀਦ ਹੁੰਦੀ ਹੈ ਕਿ ਉਹ ਆਪਣੀ ਕਲਾ ਦੇ ਨਾਲ, ਆਪਣੀਆਂ ਗੱਲਾਂ ਦੇ ਨਾਲ, ਆਪਣੀ ਅਦਾਕਾਰੀ ਦੇ ਨਾਲ ਸਾਡਾ ਮਨੋਰੰਜਨ ਕਰਦੇ ਰਹਿਣ। ਮੈਨੂੰ ਲੱਗਦਾ ਕਿ ਤੁਸੀਂ ਵੀ ਕੁਝ ਸਾਲ ਨਹੀਂ ਬਲਕਿ ਇੱਕ ਦੌਰ ਜਿਹੜਾ ਹੈਗਾ ਉਹ ਚੱਲਣ ਵਾਲਾ ਹੈ ਇਸ ਤਰ੍ਹਾਂ ਦਾ, ਕਿ ਤੁਹਾਡੀ ਗਾਇਕੀ ਜਿਹੜੀ ਆ ਉਹ ਚਲਦੀ ਰਹੇ, ਇਸ ਤਰ੍ਹਾਂ ਦੇ ਲੋਕ ਤੁਹਾਨੂੰ ਸੁਣਦੇ ਰਹਿਣ, ਵਧੀਆ ਉਹਨਾਂ ਨੂੰ ਲੱਗਦਾ ਰਹੇ। ਸੋ ਇਸੇ ਦੇ ਨਾਲ ਹੀ ਬਿਲਕੁਲ ਕੁਝ ਸੁਣਨਾ ਜ਼ਰੂਰ ਚਾਹਾਂਗੇ। ਹੁਣ ਤੁਸੀਂ ਮੋਦੀ ਖਾਨਾ ਬਾਰੇ ਗੱਲ ਕੀਤੀ ਹੈ ਤੇ ਜਿਹੜੀਆਂ 17 ਲਿਖੀਆਂ ਨੇ, ਜ਼ਰੂਰ ਜੇ ਉਹ ਹੋ ਜਾਣ ਤੇ ਬੜਾ ਵਧੀਆ ਲੱਗੇਗਾ।
ਜੀ ਜੀ ਬਿਲਕੁਲ ਬਿਲਕੁਲ
ਜੀ।
ਬਾਬਾ ਤੇਰਾ ਮੋਦੀ ਖਾਨਾ ਹਰ ਇੱਕ ਸ਼ਹਿਰ ਚ ਖੋਲਾਂਗੇ, ਤੇਰੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਾਂਗੇ ਬਾਬਾ ਤੇਰਾ ਮੋਦੀ ਖਾਨਾ ਲੁੱਟ ਦਵਾਈਆਂ ਦੇ ਵਿੱਚ ਵੱਡੀ ਲੋਕ ਇਲਾਜ ਬਿਨਾ ਨੀ ਮਰਦੇ ਸੁਣਦਾ ਨਾ ਕੋਈ ਚੀਕ ਪੁਕਾਰ ਵਿਚਾਰੇ ਦੋ ਜਖ ਨੇ ਉਹ ਭਰਦੇ ਸੁਣਦਾ ਨਾ ਕੋਈ ਚੀਕ ਪੁਕਾਰ ਵਿਚਾਰੇ ਦੋ ਜਖ ਨੇ ਉਹ ਭਰਦੇ ਦਾਤਾ ਸਾਡੀ ਜ਼ਮੀਰ ਜਗਾਓ ਪਰਦੇ ਸਾਰੇ ਖੋਲਾਂਗੇ ਤੇਰੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਾਂਗੇ ਬਾਬਾ ਤੇਰਾ ਮੋਦੀ ਖਾਨਾ
ਕਿਆ ਬਾਤ ਹੈ ਜੀ ਬਹੁਤ ਖੂਬ ਔਰ ਇੱਧਰ ਸਾਡੇ ਸਰੋਤੇ ਕੁਲਵੰਤ ਗਿੱਲ ਜੀ ਕਹਿੰਦੇ ਵੈਰੀ ਨਾਈਸ ਪ੍ਰੋਗਰਾਮ ਵੈਰੀ ਨਾਈਸ ਸੌਂਗ ਬਹੁਤ ਵਧੀਆ ਲੱਗ ਰਿਹਾ ਕੈਨੇਡਾ ਤੋਂ ਜੁੜੇ ਨੇ ਕੁਲਵੰਤ ਗਿੱਲ ਜੀ ਧੰਨਵਾਦ ਜੀ ਤੇ ਇਸ ਵਕਤ ਗੁਜਰਾਤ ਤੋਂ ਸਤਪਾਲ ਗਿਰੀ ਗੋਸਵਾਮੀ ਜੀ ਤੁਹਾਡੀਆਂ ਆਵਾਜ਼ਾਂ ਨੂੰ ਬੜਾ ਪਸੰਦ ਕਰ ਰਹੇ ਨੇ ਕਹਿੰਦੇ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਨੇ ਇਹ ਆਵਾਜ਼ਾਂ ਤੇ ਦੋਨੋਂ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਤੇ ਅੱਛਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਨਵਾਂ ਲੈ ਕੇ ਆਉਣ ਦੀ ਤਿਆਰੀ ਚੱਲ ਰਹੀ ਹੈ ਕੀ ਕੁਛ ਸੋਚ ਰਹੇ ਹੋ ਕੀ ਲੈ ਕੇ ਆਉਣਾ
ਅਸੀਂ ਹੁਣੇ ਉਹ ਇੱਕ ਦੋ ਚਾਰ ਦਿਨਾਂ ਚ ਉਹਦੀ ਬਣਾ ਕੇ ਅੱਜ ਕੱਲ ਦੀ ਸੱਚਾਈ ਹੈ ਜੀ ਉਹ ਵੀ
ਕਿਸੇ ਨੂੰ ਪੁੱਛ ਕੇ ਵੇਖ ਲੋ ਕਹਿੰਦੇ ਮਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਘਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਘਰੇ ਪਏ ਆ ਖਾ ਖਾ ਥੱਕੇ ਥੱਕ ਗਏ ਆ ਜ਼ਿੰਦਗੀ ਤੋਂ ਹੁਣ ਅੱਕ ਗਏ ਆ ਔਖੇ ਹੋ ਕੇ ਜੋ ਜੋੜਿਆ ਸੀ ਉਹ ਵੀ ਹੁਣ ਤਾਂ ਸ਼ੱਕ ਗਏ ਆ ਪਰੇਸ਼ਾਨੀਆਂ ਦੁੱਖਾਂ ਦੇ ਨਾਲ ਭਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਘਰੇ ਪਏ ਆ ਕੰਮ ਧੰਦਾ ਨੀ ਚੱਲਦਾ ਵੇਲੇ ਘਰੇ ਪਏ ਆ
ਕੰਮ ਧੰਦਾ ਨੀ ਚੱਲਦਾ ਵੇਲੇ ਘਰੇ ਪਏ ਜੀ ਸਮੇਂ ਦਾ ਵਾਕਈ ਕੋਈ ਪਤਾ ਨੀ ਹੈ ਪਰ ਵੇਲੇ ਆ ਪਰ ਫੇਰ ਵੀ ਉਹਦੇ ਵਿੱਚ ਇੰਨਾ ਜ਼ਰੂਰ ਹੈ ਕਿ ਤੁਹਾਡੇ ਵਰਗੇ ਲੋਕ ਜ਼ਰੂਰ ਕੰਮ ਕਰ ਰਹੇ ਨੇ ਕੁਛ ਚੰਗਾ ਕੰਮ ਕਰ ਰਹੇ ਨੇ ਕਿ ਮਨੋਰੰਜਨ ਕਰ ਰਹੇ ਨੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਕੁਛ ਨਵਾਂ ਨਹੀਂ ਹੋ ਪਾ ਰਿਹਾ ਪਰ ਫੇਰ ਵੀ ਤੁਹਾਡੇ ਗੀਤਾਂ ਨੂੰ ਸੁਣ ਕੇ ਜ਼ਰੂਰ ਇੰਜੋਏ ਕਰ ਰਹੇ ਨੇ
ਬਸ ਜੀ ਮਾਲਕ ਦੀ ਕਿਰਪਾ ਜੀ ਮਾਲਕ ਨੇ ਡਿਊਟੀ ਲਵਾਈ ਹੈ ਉਹੀ ਕਰਵਾ ਰਿਹਾ ਜੀ ਆਪ ਹੀ ਕਰ ਰਿਹਾ ਨਾ ਜੀ
ਬਿਲਕੁਲ ਬਿਲਕੁਲ ਅੱਛਾ ਮੇਰੇ ਕੋਲ ਨਾ ਇੱਥੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਲਗਾਤਾਰ ਨਾਲ ਨਾਲ ਮੈਂ ਸ਼ੇਅਰ ਵੀ ਕਰਦੀ ਜਾ ਰਹੀ ਹਾਂ ਸ਼ਿਵ ਜਨਾਗਲ ਜੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਇਸ ਵਕਤ ਸਾਂਝ ਪਾ ਰਹੇ ਨੇ ਕੁਵੈਤ ਤੋਂ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਕਹਿੰਦੇ ਬਣ ਕੇ ਫਕੀਰ ਬੈਠਾ ਸੀ ਜਿਸ ਦੀ ਖਾਤਿਰ ਉਹ ਆ ਕੇ ਬੋਲੀ ਮੁਰਸ਼ਿਦ ਦੁਆ ਕਰੀ ਮੇਰਾ ਯਾਰ ਮਿਲ ਜਾਵੇ ਅੱਛਾ ਇਹ ਜਿਹੜੀ ਸ਼ੇਰੋ ਸ਼ਾਇਰੀ ਹੈ ਹਨਾ ਇਹ ਇੱਕ ਅੰਦਾਜ਼ ਬੜਾ ਹੀ ਨਿਰਾਲਾ ਹੁੰਦਾ ਇਹ ਜਿਹੜਾ ਲਿਖਣਾ ਹੈ ਇਹ ਆਪਣੇ ਆਪ ਦੇ ਵਿੱਚ ਕਲਾ ਹੈ ਕਿ ਤੁਕ ਦੇ ਨਾਲ ਤੁਕ ਜੋੜਨੀ ਇੱਕ ਤੁਕ ਬੰਦੀ ਕਰਨੀ ਕਿਸ ਤਰ੍ਹਾਂ ਖਿਆਲ ਆਉਂਦੇ ਨੇ ਕਿੱਦਾਂ ਮਨ ਦੇ ਵਿੱਚ ਆਉਂਦੇ ਨੇ ਕੋਈ ਖਾਸ ਜਗ੍ਹਾ ਦੇਖਦੇ ਹੋ ਕਿ ਉੱਥੇ ਬੈਠ ਕੇ ਵੀ ਇੱਥੇ ਬਹਿ ਕੇ ਮੈਨੂੰ ਇਹ ਵਧੀਆ ਖਿਆਲ ਆਉਂਦੇ ਨੇ ਜਾਂ ਕੋਈ ਸਿਚੁਏਸ਼ਨ ਦੇਖ ਲਈ ਤੇ ਉਹਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਸੋਚਿਆ ਵਿਚਾਰਿਆ ਫਿਰ ਲਿਖ ਦਿੱਤਾ ਕਿੱਦਾਂ ਤੁਸੀਂ ਲਿਖ ਲੈਂਦੇ ਹੋ
ਲਿਖਣ ਦਾ ਏਦਾਂ ਸੰਦੀਪ ਜੀ ਕਿ ਜੋ ਫੀਲ ਕਰਦੇ ਆ ਜੋ ਮਹਿਸੂਸ ਕਰਦੇ ਆ ਜੋ ਆਪਣੇ ਤਨ ਤੇ ਹੰਡਾਉਣੇ ਆ ਦੁਨੀਆਂ ਦੀ ਸੱਚਾਈ ਵਰਤਮਾਨ ਦੀ ਸੱਚਾਈ ਤਾਂ ਉਹ ਜੋ ਮਹਿਸੂਸ ਹੁੰਦਾ ਉਹੀ ਲਿਖਿਆ ਜਾਂਦਾ ਜੋ ਏਦਾਂ ਲੱਗਦਾ ਵੀ ਇਸ ਦੌਰ ਦੇ ਵਿੱਚ ਮੈਂ ਗੁਜ਼ਰ ਰਿਹਾ ਉਹ ਚੀਜ਼ਾਂ ਲਿਖੀਆਂ ਜਾਂਦੀਆਂ ਬਾਕੀ ਉਹ ਸਮਾਂ ਉਹ ਸਮੇਂ ਨੂੰ ਸਲਾਮ ਹੁੰਦਾ ਕਿਉਂਕਿ ਉਹ ਸਮਾਂ ਉਹ ਹਾਲਾਤ ਓਦਾਂ ਦੇ ਹੁੰਦੇ ਆ ਜੋ ਕੋਈ ਵੀ ਜੋ ਮਤਲਬ ਚੀਜ਼ ਲਿਖਵਾ ਦਿੰਦੇ ਆ ਜੀ ਕੁਛ ਸੋਚ ਕੇ ਪਲਾਨ ਕਰਕੇ ਕੁਛ ਵੀ ਕਦੇ ਕੋਈ ਵੀ ਸ਼ਹਿਰ ਮੇਰਾ ਖਿਆਲ ਨਹੀਂ ਕੁਛ ਕਮਰਸ਼ੀਅਲ ਸ਼ਹਿਰ ਹੁੰਦੇ ਹੋਣਗੇ ਉਹ ਜੋ ਲਿਖ ਸਕਦੇ
ਅੱਛਾ ਜੀ ਤੁਹਾਨੂੰ ਕਿਹਾ ਜਾਵੇ ਕੁਛ ਕਮਰਸ਼ੀਅਲ ਏਦਾਂ ਦਾ ਲਿਖਣਾ ਤੁਸੀਂ ਲਿਖ ਲਓਗੇ
ਨਹੀਂ ਏਦਾਂ ਨੀ ਲਿਖਿਆ ਜਾਂਦਾ ਜੀ ਮੇਰੇ ਤੋਂ
ਅੱਛਾ ਮਤਲਬ ਇਹ ਵੀ ਜੋ ਮਨ ਦੇ ਵਿੱਚ ਆਇਆ ਤੇ ਉਹ ਉਸ ਤਰ੍ਹਾਂ ਹੀ ਲਿਖਿਆ ਜਾਏਗਾ ਕੁਛ ਦੱਸ ਕੇ ਕੁਛ ਕਹਿ ਕੇ ਨਹੀਂ ਕਰਵਾਇਆ ਜਾ
ਨਹੀਂ ਮੈਂ ਏਦਾਂ ਮੇਰੇ ਤੋਂ ਨਹੀਂ ਹੁੰਦਾ ਜੀ ਪਤਾ ਨੀ ਕੀ ਕਾਰਨ ਮੇਰੇ ਤੋਂ ਜੋ ਫੀਲ ਕਰਦਾ ਮੈਂ ਜੋ ਮੈਂ ਆਪਣੇ ਤੇ ਹੰਡਾਉਣਾ ਉਹ ਚੀਜ਼ ਲਿਖੀ ਜਾਂਦੀ ਹੈ
ਜੀ ਅੱਛਾ ਵਰਿੰਦਰ ਜੀ ਸ਼ਮਸ਼ੇਰ ਜੀ ਦੋਹਾਂ ਨੂੰ ਇਕੱਠੇ ਰਹਿੰਦਿਆਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹਨਾ ਜੀ ਤੇ ਕਾਫੀ ਲੰਮਾ ਸਮੇਂ ਤੋਂ ਤੁਸੀਂ ਇਕੱਠੇ ਗਾ ਵੀ ਰਹੇ ਹੋ ਤੇ ਫਿਰ ਇੱਕ ਦੂਜੇ ਦੀਆਂ ਚੰਗਿਆਈਆਂ ਇੱਕ ਦੂਜੇ ਦੀਆਂ ਸ਼ਰਾਰਤਾਂ ਕਮੀਆਂ ਦੇ ਬਾਰੇ ਵੀ ਪਤਾ ਹੋਏਗਾ ਤੇ ਫਿਰ ਇੱਕ ਇੱਕ ਹੋ ਜਾਏ
ਕਮੀਆਂ ਤਾਂ ਏਦਾਂ ਹੈ ਨਾ ਜੀ ਸੰਦੀਪ ਜੀ, ਕਮੀਆਂ ਤਾਂ ਮਤਲਬ ਇਨਸਾਨ ਦੇ ਵਿੱਚ ਮਾਲਕ ਕੀ ਉਹ ਕਰੇ ਬਹੁਤ ਜ਼ਿਆਦਾ ਹੁੰਦੀਆਂ ਜੀ, ਹੈ ਨਾ। ਅੱਛਾਈਆਂ ਤਾਂ ਚੰਗਾਈਆਂ ਤਾਂ ਕੋਈ ਮਾਲਕ ਦੀ ਕਿਰਪਾ ਹੋਵੇ ਤਾਂ
ਕੀ ਵਧੀਆ ਲੱਗਦਾ ਤੁਹਾਨੂੰ? ਵਰਿੰਦਰ ਜੀ ਦੇ, ਵਰਿੰਦਰ ਜੀ ਚ ਕੀ ਚੰਗਾ ਲੱਗਦਾ ਕਿ ਇਹਨਾਂ ਨੂੰ ਤੁਸੀਂ?
ਵਰਿੰਦਰ ਜੀ ਦੇ ਵਿੱਚ ਸਾਰਾ ਕੁਝ ਚੰਗਾ ਹੀ ਚੰਗਾ ਜੀ, ਮੇਰੇ ਚ ਸਾਰਾ ਬੁਰਾ ਹੀ ਬੁਰਾ, ਇਹਨਾਂ ਚੰਗਾ ਹੀ ਚੰਗਾ।
ਆਪਣੇ ਚੰਗੇ ਬੁਰਾ ਨਹੀਂ ਕੋਈ?
ਨਹੀਂ ਨਹੀਂ ਸਹੀ ਹੈ ਜੀ, ਬਿਲਕੁਲ ਇਹ ਸੱਚਾਈ ਹੈ ਜੀ, ਮੈਂ ਕੋਈ ਝੂਠ ਨਹੀਂ ਬੋਲ ਰਿਹਾ। ਮੇਰੇ ਚ ਜਿੱਦਾਂ ਕਿਉਂਕਿ ਇਨਸਾਨ ਨੂੰ ਆਪਣੇ ਆਪ ਬਾਰੇ ਜਿਆਦਾ ਪਤਾ ਹੁੰਦਾ ਹੈ, ਇਹਨਾਂ ਦੇ ਵਿੱਚ ਤਾਂ ਸਾਰਾ ਕੁਝ ਅੱਛਾ ਹੈ ਜੀ, ਮਿਹਨਤੀ ਬਹੁਤ ਹੈ, ਮਿਹਨਤ ਬਹੁਤ ਕਰਦੇ ਆ।
ਸੰਦੀਪ ਜੀ ਤੁਹਾਨੂੰ ਮੈਂ ਵਿਚਾਰ ਟੋਕਦਾ, ਇਹ ਤੁਸੀਂ ਹੁਣੇ ਕਹਿ ਰਹੇ ਸੀ ਨਾ ਵੀ ਸ਼ਮਸ਼ੇਰ ਜੀ ਵੀ ਤੁਸੀਂ, ਤੁਹਾਨੂੰ ਕਦੋਂ ਮੌਕਾ ਮਿਲੇ ਵੀ ਕਮਰਸ਼ੀਅਲ ਗੱਲ ਲਿਖਣ ਦਾ, ਇਹ ਕਮਰਸ਼ੀਅਲ ਗੱਲ ਹੁਣੇ ਹੁਣ ਲਿਖੀ ਇਹਨੇ, ਇਹਨੂੰ ਕਮਰਸ਼ੀਅਲ ਗੱਲ ਇਹਨੂੰ ਕਹਿੰਦੇ ਆ।
ਨਹੀਂ ਨਹੀਂ ਜੀ ਜਿੱਦਾਂ ਨਹੀਂ 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 ਬਣਾਈ ਨੀ ਹੈਗੀ ਜੀ, ਐਕਚੁਅਲੀ ਇਹ ਸੱਚਾਈ ਹੈ ਤੁਸੀਂ
ਜੀ ਮੰਨ ਲਿਆ ਜੀ, ਬਿਲਕੁਲ ਬਿਲਕੁਲ। ਸੋ ਇਹ ਪਿਆਰ ਹੈ ਜੀ, ਮੈਨੂੰ ਖਿਆਲ ਨਾਲ ਆਪਸ ਦੇ ਵਿੱਚ ਜਿਹੜਾ ਤੁਸੀਂ ਇੱਕ ਦੂਸਰੇ ਨੂੰ ਇੰਨਾ ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਤੇ ਇਹਦੇ ਨਾਲ ਹੀ ਤੁਹਾਡਾ ਰਿਸ਼ਤਾ ਵੀ ਆਪਸ ਦੇ ਵਿੱਚ ਮਜ਼ਬੂਤ ਹੁੰਦਾ ਔਰ ਅੱਗੇ ਤੁਹਾਡੇ ਕੰਮ ਦੇ ਵਿੱਚ ਵੀ ਵਾਧਾ ਹੁੰਦਾ ਹੈ, ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ। ਅੱਛਾ, ਦੋਨੋਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਦੇ ਗਾਇਕੀ ਦੇ ਦੌਰਾਨ ਕਦੇ ਆਈ ਹੋਵੇ ਕਿ ਹਾਂ ਨਹੀਂ ਏਦਾਂ ਨੀ, ਮੈਂ ਵੀ ਸ਼ਮਸ਼ੇਰ ਜੀ ਨੇ ਦੱਸਤਾ ਵਰਿੰਦਰ ਜੀ ਤੁਸੀਂ ਇੱਥੇ ਠੀਕ ਕਰੋ, ਜਾਂ ਵਰਿੰਦਰ ਜੀ ਨੇ ਦੱਸਤਾ ਸ਼ਮਸ਼ੇਰ ਜੀ ਆਹ ਏਦਾਂ ਨੀ ਚਾਹੀਦਾ, ਇਹਨੂੰ ਏਦਾਂ ਠੀਕ ਕਰ ਲਈਏ, ਆਪਾਂ ਆਹ ਏਦਾਂ ਲਿਖ ਲਈਏ?
ਇਹ ਤਾਂ ਡੇਲੀ ਹੁੰਦਾ ਜੀ, ਇਹ ਤਾਂ ਹਰ ਗਾਣੇ ਚ, ਹਰ ਕੰਪੋਜੀਸ਼ਨ ਦੇ ਵਿੱਚ, ਹਰ ਉਹਦੇ ਚ ਵੀ ਇਹ ਇੱਥੇ ਨੀ ਏਦਾਂ ਲੱਗਣਾ ਚਾਹੀਦਾ, ਇਹ ਏਦਾਂ ਦੀ ਕਈ ਵਾਰੀ ਨਾਰਾਜ਼ਗੀ ਵੀ ਹੋ ਜਾਂਦੀ ਹੈ ਉਹਦੇ ਚ ਵੀ, ਮਤਲਬ ਇਹ ਕਿਉਂਕਿ ਬੰਦੇ ਨੂੰ ਕਈ ਵਾਰ ਲੱਗਦਾ ਨਾ ਜੀ ਵੀ ਮੈਂ ਇਹ ਚੀਜ਼ ਠੀਕ ਲੱਗ ਰਹੀ ਹੈ, ਉਹ ਕਹਿੰਦਾ ਨਹੀਂ ਇਹ ਚੀਜ਼ ਠੀਕ ਨੀ, ਤੇ ਇਹ ਤਾਂ ਹੋ ਜਾਂਦਾ ਫਿਰ ਬੈਠ ਕੇ ਉਹਦੀ ਵਿਚਾਰ ਦਾ ਮਤਲਬ ਰਸਤਾ ਕੱਢਣਾ ਪੈਂਦਾ ਵੀ ਚਲੋ ਇਹ ਚੀਜ਼ ਉਹ ਕੱਢ ਲਓ ਜੀ।
ਤੇ ਇਸ ਵਕਤ ਕੋਈ ਏਦਾਂ ਦਾ ਕੋਈ ਕਮੈਂਟ, ਕੋਈ ਏਦਾਂ ਦੀ ਕੋਈ ਆਪਣੇ ਸੁਣਨ ਵਾਲਿਆਂ ਕੋਲ ਕੋਈ ਗੱਲ ਯਾਦ ਆ ਰਹੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਬਹੁਤ ਵਧੀਆ ਕਿਸੇ ਨੇ ਕਮੈਂਟ ਕੀਤਾ, ਕੰਪਲੀਮੈਂਟ ਦਿੱਤਾ ਕਿ ਵੀ ਵਾਕਈ ਉਹ ਤੁਹਾਨੂੰ ਲੱਗਦਾ ਕਿ ਮੈਨੂੰ ਇਹ ਹਮੇਸ਼ਾ ਯਾਦ ਰਹੂਗਾ, ਵੀ ਇਹ ਮੇਰੇ ਨਾਲ ਰਹੂਗਾ, ਮੈਨੂੰ ਕਿਸੇ ਨੇ, ਸਾਨੂੰ ਦੋਨਾਂ ਨੂੰ ਕਿਸੇ ਨੇ ਆਹ ਗੱਲ ਆਖੀ ਸੀ ਕਿਸੇ ਵੱਲੋਂ, ਤੁਹਾਨੂੰ ਏਦਾਂ ਦਾ ਕੋਈ ਕੰਪਲੀਮੈਂਟ ਮਿਲਿਆ ਹੋਵੇ?
ਏਦਾਂ ਜੀ ਸੰਦੀਪ ਜੀ, ਜੇ ਸੱਚਾਈ ਤੁਸੀਂ ਉਹ ਪੁੱਛੋਗੇ ਨਾ ਬਈ ਪਤਾ ਨੀ ਮਾਲਕ ਨੇ ਕਿੱਦਾਂ ਦਾ ਦਿਮਾਗ ਬਣਾਇਆ ਹੁਣ, ਹੈਨਾ, ਫਰਕ ਹੀ ਨੀ ਪੈਂਦਾ ਜੀ, ਲੋਕ ਤਾਰੀਫ ਕਰ ਲੈਣ ਜਾਂ ਗਾਲਾਂ ਕੱਢ ਲੈਣ, ਹੈਨਾ, ਜਾਂ ਚੰਗਾ ਬੁਰਾ ਕਹਿ ਦੇਣ, ਕੁਛ ਏਦਾਂ ਦੀ ਮਤਲਬ ਉਹ ਨੀ ਹੁੰਦੀ। ਕੋਈ ਜੇ ਗਾਣਾ ਚੰਗਾ ਲੱਗ ਜੇ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਵੀ ਨੀ ਹੁੰਦੀ, ਜੇ ਨਾ ਚੱਲੇ ਫਿਰ ਐ ਦੁੱਖ ਵੀ ਨੀ ਹੁੰਦਾ ਵੀ ਠੀਕ ਹੈ ਯਾਰ ਆਪਾਂ ਆਪਦੀ ਹਾਜ਼ਰੀ ਲਾਣੀ ਸੀ। ਤੇ ਕਮੈਂਟਸ ਦਾ ਜਾਂ ਕਿਸੇ ਨੇ ਕਦੇ ਕੋਈ ਗੱਲ ਕਹੀ ਹੋਵੇ, ਹੈਨਾ, ਕੰਪਲੀਮੈਂਟ ਵਗੈਰਾ ਜਿੱਦਾਂ ਤੁਸੀਂ ਕਹਿ ਦਿੱਤਾ ਹੋਵੇ, ਕੁਛ ਇਸ ਤਰ੍ਹਾਂ ਹੁੰਦਾ ਨੀ ਵੀ ਐ ਮਤਲਬ ਜਿਵੇਂ ਬੰਦਾ ਹਵਾ ਚ ਉੱਡ ਜਾਂਦਾ ਵੀ ਯਾਰ ਕਿਆ ਬਾਤ।
ਨੋਟਿਸ ਵੀ ਨੀ ਕਰਦੇ ਕਿ ਕਿਸੇ ਦਾ ਕੋਈ ਕੰਪਲੀਮੈਂਟ ਆਇਆ, ਕੋਈ ਵੀ ਵਧੀਆ ਲੱਗਿਆ ਵੀ ਆਹ ਤਾਂ ਵਾਕਈ?
ਨਹੀਂ ਨਹੀਂ ਨੋਟਿਸ, ਨਹੀਂ ਨਹੀਂ ਨੋਟਿਸ ਤਾਂ ਕਰਦੇ ਆ ਜੀ ਬਿਲਕੁਲ, ਕੋਈ ਕਹਿੰਦਾ ਹੈ ਤੇ ਉਹਦੇ ਚ ਜੇ ਸੱਚਾਈ ਹੁੰਦੀ ਹੈ ਤੇ ਸਾਡੀ ਕੋਈ ਕਮੀ ਹੁੰਦੀ ਹੈ ਉਹਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰਦੇ ਆ, ਮਤਲਬ ਏਦਾਂ ਇਹ ਨਹੀਂ ਹੈ ਵੀ ਕਿਸੇ ਨੇ ਕੋਈ ਗੱਲ ਕਹਿਤੀ ਵੀ ਸੁਣੀ ਨਹੀਂ ਹੈ, ਏਦਾਂ ਨਹੀਂ ਹੈ।
ਪਰ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਤੁਸੀਂ ਸੋਚ ਤੁਹਾਡੀ ਬੜੀ ਵੱਡੀ ਔਰ ਬਹੁਤ ਉੱਚੀ ਸੋਚ ਹੈ, ਪਰ ਏਦਾਂ ਦੀ ਸੋਚ ਜ਼ਿਆਦਾ ਦਰਵੇਸ਼ਾਂ ਦੀ ਹੁੰਦੀ ਹੈ ਜਾਂ ਫਕੀਰਾਂ ਦੀ ਹੁੰਦੀ ਹੈ?
ਨਹੀਂ ਨਹੀਂ ਨਹੀਂ, ਦਰਵੇਸ਼ੀ ਤੇ ਫਕੀਰੀ ਦੇ ਕਿਹਾ ਜੀ ਨੇੜੇ ਤੇੜੇ ਨਹੀਂ ਆ ਜੀ, ਜਿੱਦਾਂ ਦਰਵੇਸ਼ੀ ਦੀ ਫਕੀਰੀ ਦੇ ਨੇੜੇ ਆ ਗਏ ਉਦੋਂ ਸ਼ਾਇਦ FM ਤੇ ਬੋਲਣਾ ਬੰਦ ਹੋ ਜੂਗਾ, ਉਦੋਂ ਕਿਤੇ ਹੋਰ ਹੀ ਬੈਠੇ ਹੋਵਾਂਗੇ, ਹੈ ਨਾ ਜੀ। ਅਜੇ ਮਤਲਬ ਕਿਤੇ ਨਾ ਕਿਤੇ ਮਤਲਬ ਅਜੇ ਬਿਮਾਰ ਹੈਗੇ ਆ, ਮਤਲਬ ਜਿਹੜੇ FM ਤੇ ਬੈਠੇ ਆ ਤੇ ਉਹ ਕਰ ਰਹੇ ਆ, ਇਹ ਤਾਂ ਆਟੋਮੈਟਿਕ ਹੀ ਕਿਤੇ ਹੋਰ ਹੀ ਜਾ ਕੇ ਬਹਿ ਜਾਂਗੇ, ਹੈ ਨਾ। ਅਸੀਂ ਵੀ ਮਤਲਬ ਦੁਨੀਆਵੀ ਬੰਦੇ ਹੀ ਆ, ਸਾਡੇ ਅੰਦਰ ਵੀ ਕਮੀਆਂ ਹੈਗੀਆਂ, ਹੈ ਨਾ ਜੀ, ਸਾਰੀ ਚੀਜ਼ਾਂ ਹੀ ਹੈਗੀਆਂ ਜੀ।
ਵਰਿੰਦਰ ਜੀ ਤੁਹਾਡੀ ਜਿਹੜੀ ਗੱਲਬਾਤ ਹੈ ਨਾ, ਇਹਦੇ ਚ ਹਰਿਆਣਵੀ ਟੱਚ ਜ਼ਰੂਰ ਆਉਂਦਾ ਹੈ ਤੁਸੀਂ, ਕਿਉਂਕਿ ਜੀਨ ਤੋਂ ਤੁਸੀਂ ਦੱਸਿਆ ਨਾ, ਜੀਨ ਤੋਂ ਤੁਸੀਂ ਬਿਲੋਂਗ ਕਰ ਰਹੇ ਹੋ, ਤੇ ਸਾਡੇ ਇੱਕ ਸਰੋਤੇ ਨੇ ਗੁਜਰਾਤ ਤੋਂ, ਤੇ ਉਹ ਕਹਿੰਦੇ ਵੀ ਕੀ ਕੋਈ ਹਰਿਆਣਵੀ ਗਾਣਾ ਤੁਸੀਂ ਕੋਈ ਪਲਾਨ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਕੋਈ ਏਦਾਂ ਦਾ ਟੱਚ ਤੁਹਾਡੀ ਆਵਾਜ਼ ਚ ਬੜਾ ਸੋਹਣਾ ਲੱਗ ਰਿਹਾ?
ਨਹੀਂ ਜੀ, ਉਹ ਹੈਗਾ ਕਿ ਜਿੱਦਾਂ 10-12 ਦਿਨ ਦਿੱਲੀ ਹੁੰਦੇ ਆ ਨਾ ਜੀ, ਤੇ ਹਰਿਆਣੇ ਚ ਐਗਰੀਕਲਚਰ ਥੋੜੀ ਜ਼ਮੀਨ ਜ਼ਮੂਨ ਹੈਗੀ ਆ, ਜਿਵੇਂ ਇੱਥੇ ਪੰਜਾਬ ਚ ਆ ਗਏ ਮਤਲਬ ਪੰਜਾਬੀ ਬੋਲਣ ਲੱਗੇ, ਉੱਥੇ ਉਹਨਾਂ ਨਾਲ ਹਿੰਦੀ ਬੋਲਣ ਲੱਗੇ, ਹੈ ਨਾ, ਤੇ ਉਹ ਮਿਕਸਅਪ ਜਾ ਹੋ ਕੇ ਖਿਚੜੀ ਚ ਬਣ ਜਾਂਦੀ ਕਈ ਵਾਰੀ, ਹੈ ਨਾ, ਪਤਾ ਹੀ ਨੀ ਲੱਗਦਾ, ਦਿਮਾਗ ਕੰਮ ਛੱਡ ਦਿੰਦਾ ਵੀ ਹੁਣ ਹਿੰਦੀ ਬੋਲ ਰਹੇ ਆ, ਹਰਿਆਣਵੀ ਬੋਲ ਰਹੇ ਆ, ਪੰਜਾਬੀ ਬੋਲ ਰਹੇ ਆ, ਤੇ ਜਿਹੜੀ ਭਾਸ਼ਾ ਤੇ ਸਾਰੀ ਚੰਗੀ ਹੁੰਦੀ ਹੈ ਜੀ, ਹੈ ਨਾ, ਚਾਹੇ ਹਰਿਆਣਵੀ ਹੋਵੇ ਪੰਜਾਬੀ ਹੋਵੇ, ਕੋਈ ਸੂਫੀ ਕੋਈ ਚੰਗੀ ਚੀਜ਼ ਕੋਈ ਹਿੰਦੀ ਦੇ ਵਿੱਚ ਵੀ ਕਿਤੇ ਕੋਈ ਵੀ ਮਿਲੂਗੀ ਤੇ ਚੰਗੀ ਚੀਜ਼ ਗਾਵਾਂਗੇ ਜੀ, ਚੰਗੀ ਚੀਜ਼ ਵਾਸਤੇ ਕਿਤੇ ਕੋਈ ਮਨਾਹੀ ਨਹੀਂ ਹੈ
ਜੀ। ਬਿਲਕੁਲ ਤੇ ਇਸ ਵਕਤ ਕੁਛ ਕੋਈ ਅਰਦਾਸ ਦੀਆਂ ਜਾਂ ਕੋਈ ਹੋਰ ਸਤਰਾਂ ਜਿਹੜੀਆਂ ਤੁਹਾਡੇ ਦਿਲ ਨੂੰ ਬਹੁਤ ਛੂੰਹਦੀਆਂ, ਤੁਹਾਡੇ ਆਪਣਾ ਕੋਈ ਗੀਤ ਉਹਦੇ ਵਿੱਚੋਂ ਕੁਛ ਇਹੋ ਜਿਹੀ ਸਤਰਾਂ, ਮੈਂ ਨਹੀਂ ਚਾਹੂੰਗੀ ਕਿ ਤੁਸੀਂ ਉਹ ਵਾਲੀਆਂ ਸਤਰਾਂ ਸਾਂਝੇ ਕਰੋ, ਉਹ ਸਤਰਾਂ ਉਹ ਪੈਰਾ ਜਾਂ ਉਹ ਲਫ਼ਜ਼ ਜਿਹੜੇ ਤੁਹਾਡੇ ਦਿਲ ਦੇ ਬੜੇ ਕਰੀਬ ਨੇ, ਉਹ ਅਗਰ ਤੁਸੀਂ ਸ਼ੇਅਰ ਕਰੋ ਸਾਡੇ ਤਮਾਮ ਸੁਣਨ ਵਾਲਿਆਂ ਨਾਲ, ਬੜਾ ਵਧੀਆ ਲੱਗੇਗਾ।
ਮਹਿਲਾਂ ਵਾਲੇ ਮਹਿਲ ਛੱਡਣਗੇ, ਕੁੱਲੀਆਂ ਵਾਲੇ ਕੁੱਲੀ, ਸਭ ਨੂੰ ਪਤਾ ਕੁਝ ਨਾਲ ਨੀ ਜਾਣਾ ਫਿਰ ਵੀ ਦੁਨੀਆ ਭੁੱਲੀ, ਸਭ ਨੂੰ ਪਤਾ ਕੁਝ ਨਾਲ ਨੀ ਜਾਣਾ ਫਿਰ ਵੀ ਦੁਨੀਆ ਭੁੱਲੀ, ਕਰਨ ਕੀ ਆਏ ਦੁਨੀਆ ਉੱਤੇ ਸੋਚਣ ਦੀ ਐ ਲੋੜ ਕੁੜੇ, ਹੱਥ ਬਣ ਕੇ ਝਗੜਾ ਛੋੜ ਕੁੜੇ, ਹੱਥ ਬਣ ਕੇ ਝਗੜਾ ਛੋੜ ਕੁੜੇ, ਪਿਆਰ ਨਾਲ ਲੈ ਜੀ ਨੀ ਜਿੰਦੜੀਏ, ਨਾਲ ਜਾਣਾ ਦੱਸ ਕੀ ਨੀ ਜਿੰਦੜੀਏ, ਚਾਰ ਦਿਨਾਂ ਦੇ ਮੇਲੇ ਖਾਤਰ, ਚਾਰ ਦਿਨਾਂ ਦੇ ਮੇਲੇ ਖਾਤਰ, ਦਿਲ ਨਾ ਕਿਸੇ ਦਾ ਤੋੜ ਕੁੜੇ, ਹੱਥ ਬਣ ਕੇ ਝਗੜਾ ਛੋੜ ਕੁੜੇ।
ਕਿਆ ਬਾਤ ਹੈ, ਕਿਆ ਬਾਤ
ਹੈ। ਇਕੜੀ ਹੋਰ ਜਿਹਦੇ ਚ
ਮੰਦਰ ਢਾ ਦੇ, ਮਸਜਿਦ ਢਾ ਦੇ ਜੋ ਵੀ ਟਹਿੰਦਾ, ਪਰ ਸੱਜਣਾ ਕੋਈ ਦਿਲ ਨਾ ਢਾਵੀ ਰੱਬ ਦਿਲਾਂ ਵਿੱਚ ਰਹਿੰਦਾ, ਪਰ ਸੱਜਣਾ ਕੋਈ ਦਿਲ ਨਾ ਢਾਵੀ ਰੱਬ ਦਿਲਾਂ ਵਿੱਚ ਰਹਿੰਦਾ, ਕਹਿ ਗਏ ਗੱਲ ਫਕੀਰ ਸਿਆਣੇ, ਕਹਿ ਗਏ ਗੱਲ ਫਕੀਰ ਸਿਆਣੇ, ਮੈਂ ਨਹੀਂ ਕਹਿੰਦਾ ਜੋੜ ਕੁੜੇ, ਹੱਥ ਬਣ ਕੇ ਝਗੜਾ ਛੋੜ ਕੁੜੇ।
ਕਿਆ ਬਾਤ ਹੈ ਜੀ, ਵਾਕੀ ਬਹੁਤ ਬਾ ਕਮਾਲ ਸਤਰਾਂ ਨੇ ਵੀ, ਦਿਲ ਕਿਸੇ ਦਾ ਨਾ ਦੁਖਾਓ, ਅਗਰ ਕੋਈ ਝਗੜਾ ਵੀ ਹੈ ਤਾਂ ਹੱਥ ਬੰਨ ਕੇ ਉਸ ਤੋਂ ਪਰਾਂ ਹੋ ਜਾਓ, ਛੁਟਕਾਰਾ ਪਾ ਲਓ ਉਸ ਝਗੜੇ ਤੋਂ, ਉਸ ਬਸ ਹੱਥ ਬੰਨ ਲਓ, ਹੈਨਾ। ਕਿੰਨੀ ਕਿੰਨੀ ਵਧੀਆ ਸੋਚ ਹੈ, ਕਿੰਨੀ ਚੰਗੀ ਸੋਚ ਹੈ ਜੋ ਜ਼ਿੰਦਗੀ ਨੂੰ ਇੱਕ ਰਾਹ ਦਸੇਰੇ ਦਾ ਕੰਮ ਕਰਦੀ ਹੈ, ਜ਼ਿੰਦਗੀ ਨੂੰ ਜੀਣਾ ਸਿਖਾਉਂਦੀ ਆ, ਬਹੁਤ ਅੱਛੇ। ਅੱਛਾ, ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਗਾਇਕੀ ਚੱਲ ਰਹੀ ਹੈ, ਤੁਹਾਨੂੰ ਪਤਾ ਕਿ ਉਸ, ਆਪਾਂ ਸਾਰਿਆਂ ਨੂੰ ਪਤਾ, ਸਾਡੇ ਸਮਾਂ ਤੋਂ ਵਾਲਿਆਂ ਨੂੰ ਪਤਾ ਕਿੱਦਾਂ ਦੀ ਗਾਇਕੀ ਚੱਲ ਰਹੀ ਹੈ, ਤਾਂ ਉਸ ਦੌਰ ਦੇ ਵਿੱਚ ਏਦਾਂ ਦੀ ਗਾਇਕੀ ਨੂੰ ਤੁਸੀਂ ਇੱਕ ਲੈ ਕੇ ਚੱਲ ਰਹੇ ਹੋ ਜੋ ਕਿ ਇੱਕ ਨਿਵੇਕਲਾ ਕਦਮ ਹੈ, ਇੱਕ ਵੱਖਰਾ ਕਦਮ ਹੈ, ਤੇ ਜਿਹੜੀ ਜਿਹੜਾ ਹੁਣ ਦਾ ਪੰਜਾਬੀ ਸੰਗੀਤ ਆ ਉਹਦੇ ਤੇ ਤੁਹਾਡੀ ਕੋਈ ਖਾਸ ਕੋਈ ਟਿੱਪਣੀ, ਕੋਈ ਗੱਲਬਾਤ ਤੁਸੀਂ ਕਰਨਾ ਚਾਹੋ?
ਨਹੀਂ, ਆਪਾਂ ਟਿੱਪਣੀ ਕਿਉਂ ਕਰਨੀ ਕਿਸੇ ਬਾਰੇ ਜੀ, ਸਾਰੇ ਵਧੀਆ, ਸਾਰੇ ਚੰਗੇ, ਆਪੋ ਆਪਣੀ ਜਗ੍ਹਾ, ਮਾਲਕ ਨੇ ਸਭ ਦੀ ਡਿਊਟੀ ਲਾ ਰੱਖੀ ਹੈ ਨਾ, ਕਿਸੇ ਦੀ ਕੋਈ ਡਿਊਟੀ ਹੈ, ਕਿਸੇ ਦੀ ਕੋਈ ਡਿਊਟੀ ਹੈ, ਸਾਰੇ ਚੰਗੇ, ਆਪਾਂ ਕਿਸੇ ਬਾਰੇ, ਆਪਾਂ ਆਪ ਹੀ ਬੁਰੇ ਹਾਂ, ਕਿਸੇ ਬਾਰੇ ਕਿਉਂ ਬੁਰਾ ਕਹਿਣਾ ਜੀ।
ਜੀ, ਤੇ ਵਰਿੰਦਰ ਜੀ, ਕੋਈ ਫੋਕ ਰੰਗ ਵੀ ਕਦੇ ਗਾਉਣ ਦੀ ਕੋਸ਼ਿਸ਼ ਕੀਤੀ, ਕੋਈ ਲੋਕ ਸੰਗੀਤ ਕੁਛ ਇਸ ਤਰ੍ਹਾਂ ਦਾ?
ਇਹ ਲੋਕ ਸੰਗੀਤ, ਇਹੀ ਲੋਕ ਸੰਗੀਤ ਹੀ ਹੈ ਜੀ, ਲੋਕਾਂ ਦਾ ਸੰਗੀਤ ਹੀ ਹੈ ਜਿਹੜਾ ਅਸੀਂ ਗਾ ਰਹੇ ਹਾਂ ਨਾ, ਇਹ ਸਾਰਾ ਮਤਲਬ ਉਹੀ ਹੈ ਜਿਹੜਾ ਮਾਲਕ ਗਵਾ ਦਿੰਦਾ, ਸ਼ਮਸ਼ੇਰ ਜੀ ਲਿਖ ਦਿੰਦੇ, ਕੋਈ ਚੰਗੀ ਚੀਜ਼ ਹੁੰਦੀ ਹੈ, ਅਸੀਂ ਜ਼ਿਆਦਾ ਕਿਸੇ ਚੀਜ਼ ਬਾਰੇ ਪਲਾਨ ਨਹੀਂ ਕਰਦੇ ਜੀ, ਵੀ ਏਦਾਂ ਕਰੀਏ, ਏਦਾਂ ਹੋਜੂਗਾ ਹੋਜੂਗਾ, ਬਸ ਗਾ ਕੇ ਜਿੱਦਾਂ ਉਹ ਆਇਆ ਉਹਦੇ ਤੇ ਮਾਲਕ ਤੇ ਡੋਰਾਂ ਛੱਡ ਕੇ ਉਹ ਕਰ ਦਿੰਦੇ ਜੀ, ਲੋਕਾਂ ਨੂੰ ਪਸੰਦ ਆਉਂਦਾ, ਬਸ ਜ਼ਿਆਦਾ ਸੋਚਦੇ, ਜ਼ਿਆਦਾ ਉਹ ਨਹੀਂ ਕਰਦੇ ਜੀ।
ਕਿਆ ਬਾਤ ਹੈ। ਅੱਛਾ, ਅੱਜ ਕੱਲ ਤਾਂ ਵੈਸੇ ਲੋਕ ਬਹੁਤ ਜ਼ਿਆਦਾ ਸੋਚਦੇ ਨੇ, ਕਈ ਵਾਰੀ ਸੋਚ ਸੋਚ ਕੇ ਅਸੀਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਹਾਂ, ਤੇ ਉਸ ਦੌਰ ਦੇ ਵਿੱਚ ਜ਼ਿਆਦਾ ਨਾ ਸੋਚਣਾ ਇਹ ਕਿੱਦਾਂ ਛੱਡਿਆ ਜਾ ਸਕਦਾ? ਸੋ ਆਪਾਂ ਤੁਹਾਡੇ ਕੋਲ ਹੀ ਪੁੱਛ ਲੈਂਦੇ, ਕਿੱਦਾਂ ਤੁਸੀਂ ਕਿਵੇਂ ਕਰ ਲੈਂਦੇ ਹੋ?
ਇਹ ਸੰਦੀਪ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸੁੱਤੀ ਅੰਤ ਹੈ
ਜੀ,
ਤੁਹਾਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ
ਜੀ,
ਉਹ ਸਾਰੀ ਬਾਣੀ ਇਹੀ ਗੱਲ ਕਹਿੰਦੀ ਹੈ ਵੀ ਇਹ ਇੱਥੇ ਐਵਰੀਥਿੰਗ ਇਜ਼ ਟੈਂਪਰੇਰੀ, ਹੈ ਨਾ, ਸਾਰੇ ਜਾਣਦੇ ਹੈ ਪਰ ਕੋਈ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ
ਜੀ,
ਇਹ ਟੈਂਪਰੇਰੀ ਹੈ ਸਾਰਾ, ਟੈਂਪਰੇਰੀਲੀ ਅਸੀਂ ਕਿੰਨਾ ਔਖੇ ਹੋ ਰਹੇ ਹਾਂ, ਕਿੰਨਾ ਭੱਜਦੇ ਹਾਂ, ਜਿੱਦਾਂ ਪਹਿਲਾਂ ਵਰਿੰਦਰ ਸਿੰਘ ਦੱਸਿਆ ਦਿਨ ਰਾਤ ਭੱਜੇ ਫਿਰਦੇ ਹਾਂ, ਹਨਾ, ਕਿੰਨੀਆਂ ਮਿਹਨਤਾਂ ਕਰਦੇ ਹਾਂ ਤੇ ਜਾਣਾ ਛੱਡ ਕੇ ਅਖੀਰ ਦੇ ਵਿੱਚ, ਤਾਂ ਇਹ ਅਗਰ ਅਸੀਂ ਇਹ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖੀਏ, ਆਪਣੇ ਦਿਮਾਗ ਦੇ ਵਿੱਚ ਰੱਖੀਏ ਵੀ ਇਹ ਸਾਰਾ ਕੁਛ ਟੈਂਪਰੇਰੀ ਹੈ, ਇਹਨੂੰ ਛੱਡ ਕੇ ਜਾਣਾ, ਇਹ ਪਤਾ ਨੀ ਮਾਲ, ਕਿਉਂਕਿ ਪਤਾ ਨੀ, ਅੱਜ ਵੀ ਮੇਰੀ ਕਿਸੇ ਦੋਸਤ ਨਾਲ ਗੱਲ ਹੋ ਰਹੀ ਸੀ, ਉਹਨੇ ਦੱਸਿਆ ਵੀ ਮੇਰਾ ਜਿਹੜਾ ਕਜ਼ਨ, ਮਤਲਬ 35-36 ਸਾਲ ਦੀ ਉਮਰ ਸੀ, ਉਹਨੂੰ ਅਟੈਕ ਆ ਗਿਆ, ਇਕਦਮ ਚਲਾ ਗਿਆ, ਤਾਂ ਪਤਾ ਨੀ ਕਦੋਂ ਸੱਦਾ ਅਜੇ ਕਦੋਂ ਕਿਹਨੂੰ ਜਾਣਾ ਪੈ ਜਾ ਨਾ, ਤਾਂ ਛੋਟੀ ਜਿਹੀ ਗੇਮ ਹੈ, ਬਹੁਤ ਛੋਟੀ, 50-60-70 ਸਾਲ ਦੀ ਹੈ ਨਾ, ਹੱਦ 70 ਸਾਲ ਦੀ ਗੇਮ ਹੈ। ਤਾਂ ਇਹਨੂੰ ਸਾਨੂੰ ਮਤਲਬ ਜੇ ਅਸੀਂ ਮੰਨ ਕੇ ਚੱਲੀਏ ਵੀ ਸਾਨੂੰ ਅਸਲ ਦੇ ਵਿੱਚ ਕੀ ਹੈ, ਫਕੀਰ ਵੀ ਇਹ ਕਹਿੰਦੇ ਆ, ਬਾਣੀ ਵੀ ਇਹ ਕਹਿੰਦੇ ਵੀ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਹਾਡੇ ਕੋਲ ਅੱਜ ਦਾ ਦਿਨ ਹੀ ਆ, ਕੱਲ ਦਾ ਪਤਾ ਨੀ, ਹੋਏ ਕਿ ਨਾ ਹੋਏ। ਅੱਜ ਲਈ ਕਿਉਂ ਪਾਪ ਕਰਨੇ ਆ, ਕਿਉਂ ਬੁਰਾ ਕੁਛ ਕਰਨਾ, ਕਿਉਂ ਹੋਰ ਅੜੰਗੇ ਵੜੰਗੇ ਇਕੱਠੇ ਕਰਨੇ ਆ, ਹਨਾ, ਤਾਂ ਉਹ ਅੰਦਰੋਂ ਮਾਲਕ ਕੁਛ ਕਰਨ ਹੀ ਨੀ ਦਿੰਦਾ ਜੀ, ਏਦਾਂ ਦਾ ਕਮਰਸ਼ੀਅਲ ਜਾਂ ਕੁਛ ਹੋਰ, ਜਾਂ ਅੰਦਰੋਂ ਫੀਲਿੰਗ ਹੀ ਨੀ ਰਹੀ ਵੀ ਮਹਿਲ ਛੱਤ ਦੇਣੇ ਆ ਜਾਂ ਵੱਡੀਆਂ ਵੱਡੀਆਂ ਗੱਡੀਆਂ ਜੇ ਵੋ, ਹਨਾ, ਉਹ ਸਾਰਾ
ਜੀ। ਬਾਣੀ ਚ ਇੱਕ ਜੀ, ਮੈਂ ਬਾਣੀ ਚ ਇੱਕ ਬਹੁਤ ਵਧੀਆ ਗੁਰੂ ਸਾਹਿਬ ਨੇ ਲਿਖਿਆ ਜੀ, ਸੂਰਤ ਦੇਖਣਾ ਪੂਲ ਗਵਾਰਾ, ਮਿਸ਼ਨ ਮੁਵਾਰਾ ਝੂਠ ਪ੍ਰਸਾਰਾ, ਜਗ ਮੈਂ ਕੋਈ ਰਹਿਣ ਨਾ ਪਾਏ, ਨੇਚਲ ਏਕ ਨਰਾਇਣਾ। ਜਿਹੜੀ ਤਸਵੀਰ ਹੁੰਦੀ ਹੈ ਨਾ ਜੀ, ਆਪਾਂ ਨੂੰ ਸਾਹਮਣੇ ਬੜੀ ਸੋਹਣੀ ਲੱਗਦੀ ਹੈ ਨਾ, ਪਿੱਛੇ ਹੱਥ ਮਾਰੋ ਗੱਤਾ ਹੀ ਹੈ, ਕੁਛ ਨੀ ਹੈ, ਦੀਵਾਰ ਹੀ ਹੈ। ਤੇ ਦੁਨੀਆਂ ਇਹ ਆਪਾਂ ਲੋਕਾਂ ਨੂੰ ਵੇਖਦੇ ਹਾਂ, ਇਹ ਕਲਬਾਂ ਚ ਜਾਂਦੇ ਆ, ਸਿਨੇਮਾ ਚ ਜਾਂਦੇ ਆ, ਘੁੰਮਦੇ ਫਿਰਦੇ ਆ, ਪਿਕਨਿਕ ਸਪੋਟ ਤੇ ਜਾਂਦੇ ਆ, ਹਨਾ, ਬੜੀ ਸੋਹਣੀ ਦੁਨੀਆਂ ਲੱਗਦੀ ਹੈ। ਤੇ ਪਿੱਛੇ ਦੇਖੋ ਤਾਂ ਕੁਛ ਵੀ ਨੀ ਹੈ, ਸਵਾਦ ਹੀ ਮੁੱਠੀ ਹੈ, ਬੰਦਾ ਗਿਆ, ਖਤਮ ਹੈ ਸਭ ਕੁਛ
ਜੀ। ਸੋ ਪਲ ਪਲ ਨੂੰ ਜੀਣਾ ਜਿਹੜਾ ਉਹ ਜੇ ਸਿੱਖ ਲਿਆ ਤੇ ਜ਼ਿੰਦਗੀ ਦਾ ਅਸਲ ਜਿਹੜਾ ਆਨੰਦ ਹੈ ਉਹ ਅਸੀਂ ਮਾਣ ਸਕਦੇ
ਹਾਂ। ਜੀ ਜੀ ਬਿਲਕੁਲ। ਮੈਂ ਇੱਕ ਗੱਲ ਹੋਰ ਸੋਚਦਾ ਹੁੰਦਾ ਸੰਦੀਪ ਜੀ, ਕਿ ਜ਼ਿੰਦਗੀ ਜੀ ਕੋਈ ਨੀ ਰਿਹਾ, ਸਾਰੇ ਭੋਗ ਰਹੇ ਹੈ।
ਹਾਂ, ਇਹ ਗੱਲ ਬਿਲਕੁਲ ਨਹੀਂ। ਅੱਛਾ, ਜ਼ਿੰਦਗੀ ਜੀਣਾ ਫਿਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ।
ਬਿਲਕੁਲ ਜੀ, ਜ਼ਿੰਦਗੀ ਜ਼ਿੰਦਗੀ ਨੂੰ, ਕਿਉਂਕਿ ਇੱਕ ਇੱਕ ਪਲ ਬਹੁਤ ਕੀਮਤੀ ਹੈ। ਮੈਂ ਅਕਸਰ ਕਈ ਵਾਰ ਸੋਚਦਾ ਹੁੰਦਾ ਵੀ ਜਦੋਂ ਅਸੀਂ ਗੱਲ ਕਹਿੰਦੇ ਹੁੰਦੇ ਨਾ, ਸਿਆਣੇ ਫਕੀਰ ਸੁਣਾਉਂਦੇ ਹੁੰਦੇ ਵੀ ਜਦੋਂ ਸਿਕੰਦਰ ਦਾ ਆਖਰੀ ਟਾਈਮ ਆਇਆ ਤਾਂ ਉਹਨੇ ਉਹ ਦੁਨੀਆਂ ਚ ਫਤਿਹ ਕਰਕੇ ਆ ਰਿਹਾ ਸੀ, ਤਾਂ ਉਹਨੂੰ ਬੁਖਾਰ ਹੋ ਗਿਆ, ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਤਾਂ ਉਹਦੇ ਜਿਹੜੇ ਹਕੀਮ ਸੀ ਉਸ ਟਾਈਮ, ਹਕੀਮ ਹੁੰਦੇ ਸੀ, ਵੈਦ ਹੁੰਦੇ ਸੀ, ਉਹਨਾਂ ਨੇ ਕਿਹਾ ਵੀ ਤੇਰਾ ਟਾਈਮ ਆ ਗਿਆ ਵੀ। ਉਹ ਕਹਿੰਦਾ ਵੀ ਮੈਨੂੰ ਮੇਰੀ ਮਾਂ ਨਾਲ ਮਿਲਾ ਦੋ ਤੇ ਮੈਂ ਤੁਹਾਨੂੰ ਅੱਧਾ ਰਾਜ ਦੇ ਦੂੰਗਾ। ਉਹ ਕਹਿੰਦੇ ਵੀ ਇਹ ਨੀ ਹੋ ਸਕਦਾ। ਉਹ ਕਹਿੰਦਾ ਤੈਨੂੰ ਮੈਂ ਸਾਰਾ ਰਾਜ ਦੇ ਦੂੰਗਾ, ਮੈਨੂੰ ਮੇਰੀ ਮਾਂ ਨਾਲ ਇੱਕ ਵਾਰੀ ਮਿਲਾ ਦੋ। ਤਾਂ ਦੇਖ ਲਓ, ਜਿਹੜਾ ਬੰਦਾ ਮਤਲਬ ਸਾਰੀ ਦੁਨੀਆਂ ਫਤਿਹ ਕਰ ਲਈ, ਉਹਦੇ ਕੋਲ ਇੱਕ ਸਾਹ ਵੀ ਉਹਨੂੰ ਮੰਗਿਆ ਨੀ ਮਿਲਦਾ, ਹਨਾ
ਜੀ। ਬਿਲਕੁਲ,
ਹਾਂ, ਔਰ ਮੈਂ ਆਪਣੀ ਤੁੱਛ ਬੁੱਧੀ ਦੇ ਅਨੁਸਾਰ ਕਹਿੰਦਾ ਵੀ ਅਸੀਂ ਖਾਲੀ ਹੱਥ ਨੀ ਆਏ, ਅਸੀਂ ਬਹੁਤ ਮਹਿੰਗੇ ਹੀਰੇ ਦੁਆਰਾ ਰੂਪੀ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ ਨਾਲ, ਹਨਾ। ਤਾਂ ਇੱਥੇ ਜੋ ਅਸੀਂ ਕਰਦੇ ਆ ਉਹ ਅਸੀਂ ਨਾਲ ਲੈ ਕੇ ਜਾਂਦੇ ਹਾਂ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਵੀ ਜੇਹਾ ਬੀਜੈ ਸੋ ਲੂਣੇ ਕਰਮਾ ਸੁੰਦਰਾ ਖੇਤ, ਜਿਹੋ ਜਿਹਾ ਅਸੀਂ ਇੱਥੇ ਬੀਜਦੇ ਹਾਂ ਉਹ ਅਸੀਂ ਨਾਲ ਲੈ ਕੇ ਜਾਂਦੇ ਹਾਂ। ਖਾਲੀ ਹੱਥ ਨਾ ਤਾਂ ਕੋਈ ਆਇਆ ਤੇ ਨਾ ਹੀ ਖਾਲੀ ਹੱਥ ਜਾਂਦੇ ਹਾਂ, ਬੜੇ ਮਹਿੰਗੇ ਸਾਹ ਨਾਲ ਲੈ ਕੇ ਆਉਂਦੇ ਹਾਂ, ਔਰ ਜੋ ਇੱਥੇ ਕਰਦੇ ਆ ਜੋ ਇੱਥੇ ਬੀਜਦੇ ਆ ਉਹ ਨਾਲ ਲੈ ਕੇ ਜਾਂਦੇ ਆ
ਜੀ। ਇਹ ਵਾਕਈ ਬੜੀ ਨਵੀਂ ਗੱਲ ਹੈ, ਔਰ ਇਹ ਅਗਰ ਅਸੀਂ ਸੋਚ ਲਈਏ, ਵਿਚਾਰ ਲਈਏ, ਤੇ ਮੈਨੂੰ ਵਾਕਈ ਲੱਗਦਾ ਕਿ ਜ਼ਿੰਦਗੀ ਜ਼ਿੰਦਗੀ ਕੀ ਹੈ, ਅਸੀਂ ਜ਼ਿੰਦਗੀ ਕਰਦੇ ਰਹਿੰਦੇ ਆ, ਪਰ ਲਾਈਫ ਦੇ ਅਸਲ ਜਿਹੜੇ ਮਾਇਨੇ ਨੇ ਉਹ ਸਾਨੂੰ ਪਤਾ ਲੱਗ ਜਾਣਗੇ। ਤਰਸੇਮ ਸਿੰਘ ਜੀ ਸਾਡੇ ਨਾਲ ਅਮਰੀਕਾ ਤੋਂ ਜੁੜੇ ਨੇ, ਵੈਰੀ ਗੁੱਡ ਪ੍ਰੋਗਰਾਮ ਕਹਿੰਦੇ ਨੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ। ਜਿਹਨੇ ਵੀ ਤਮਾਮ ਸੁਣਨ ਵਾਲੇ ਇਸ ਵਕਤ ਰੇਡੀਓ ਨੂੰ ਸੁਣ ਰਹੇ ਨੇ, ਸਾਡੇ ਨਾਲ ਫੇਸਬੁੱਕ ਪੇਜ ਆ ਜੀ ਸੰਦੀਪ ਕੌਰ ਦੇ ਨਾਮ ਨਾਲ ਹੈ, ਉੱਥੇ ਤੁਸੀਂ ਮੈਸੇਜ ਕਰ ਸਕਦੇ ਹੋ, ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ, ਆਪਣੀ ਰਾਏ ਗੱਲਬਾਤ ਜਿਹੜੀ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਕਿਉਂਕਿ ਥੋੜਾ ਜਿਹਾ ਸਮਾਂ ਹੁਣ ਸਾਡੇ ਕੋਲ ਨਾ, 10 ਮਿੰਟ ਰਹਿ ਗਏ ਨੇ ਪ੍ਰੋਗਰਾਮ ਦੇ, ਤੁਸੀਂ ਮਾਂ ਦਾ ਜ਼ਿਕਰ ਕੀਤਾ ਸੀਗਾ ਆਪਣੀ ਗੱਲਬਾਤ ਦੇ ਵਿੱਚ, ਮਾਂ ਤੇ ਇੱਕ ਗੀਤ ਵੀ ਤੁਸੀਂ ਲਿਖਿਆ ਹੈ, ਗਾਇਆ ਹੈ, ਤੇ ਜੇ ਉਹਦੀਆਂ ਚੰਦ ਸਤਰਾਂ ਹੋ ਜਾਣ ਤੇ ਮੈਂ ਕਹਿੰਦੀ ਹਾਂ ਬੜਾ
ਮਸਜਿਦ ਜਾਂਦੇ ਜਾਂਦੇ ਮੰਦਰ ਜਾਂ ਡਰਦੇ ਜਾਂ ਪੈਸਾ ਮੰਗਣ ਨਾਗਾ ਵਾਂਗੂ ਮਿੱਤਰ ਡੰਗਣ ਉਹ ਕੁਝ ਡੰਗ ਜਾਂਦੇ ਪਾ ਕੇ ਗੱਲ ਬਾਵਾਂ ਵੀ ਸਾਰਾ ਕੁਝ ਬਦਲ ਗਿਆ ਸਤਿਯੁਗ ਰਹਿ ਗਈਆਂ ਮਾਵਾਂ ਵੀ ਸਾਰਾ ਕੁਝ ਬਦਲ ਗਿਆ ਸਤਿਯੁਗੀ ਰਹਿ ਗਈਆਂ ਮਾਵਾਂ ਵੀ ਸਾਰਾ ਕੁਝ ਬਦਲ ਗਿਆ
ਜੀ। ਅੱਛਾ, ਇਹ ਸਤਿਯੁਗੀ ਰਹਿ ਗਈਆਂ ਮਾਵਾਂ ਕੀ ਪਾਵੇ ਦਿੱਤਾ
ਵੀ ਜਿੱਦਾਂ ਆਪਾਂ ਕਹਿੰਦੇ ਆ ਨਾ ਵੀ ਸਤਿਯੁਗ ਹੁੰਦਾ ਸੀ ਪਹਿਲਾਂ, ਸਤਿਯੁਗ ਦੇ ਵਿੱਚ ਬੜਾ ਚੰਗਾ ਹੁੰਦਾ, ਸਾਰੇ ਲੋਕ ਬੜੇ ਚੰਗੇ ਹੁੰਦੇ ਸੀ, ਹੁਣ ਕਲਯੁਗ ਆ ਗਿਆ ਹਨਾ ਵੀ ਮਾਵਾਂ ਅੱਜ ਵੀ ਉਹੀ ਸਤਿਯੁਗੀ ਹੈ, ਸਤਿਯੁਗੀ ਸਤਿਯੁਗ ਵਾਲੀਆਂ ਮਾਵਾਂ ਨੇ ਅੱਜ ਵੀ ਮਾਂ, ਕਿਉਂਕਿ ਕਹਿੰਦੇ ਹੁੰਦੇ ਨਾ ਵੀ ਮਾਂ ਸਾਰੀ ਦੁਨੀਆਂ ਤੁਹਾਡੇ ਨਾਲ ਤੁਹਾਡੇ ਕੰਮਾਂ ਕਾਰਾਂ ਕਰਕੇ ਤੁਹਾਡੇ ਨਾਮ ਕਰਕੇ ਤੁਹਾਡੇ ਰੁਤਬੇ ਕਰਕੇ ਜੁੜੀ ਹੋਈ ਹੈ। ਮਾਂ ਇੱਕ ਹੈਗੀ ਹੈ ਉਹ ਹੈ ਜੋ ਸਾਡੇ ਸਾਨੂੰ ਦਿਲੋਂ ਪਿਆਰ ਕਰਦੀ ਹੈ, ਸਾਡੇ ਲਈ ਜਿਉਂਦੀ ਮਰਦੀ ਹੈ, ਸਾਡੇ ਲਈ ਉਹ ਗਾਣੇ ਵੀ ਹੈ ਨਾ ਪਹਿਲਾਂ ਸੁਣਦੇ ਰਹੇ ਵੀ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆ ਪੈ ਪੈਂਦੀ, ਪਾਉਂਦੀ ਸੁੱਕੀ ਥਾਂ ਵੇ ਦੁਨੀਆਂ ਵਾਲੇ ਮਾਂ ਹੁੰਦੀ ਹੈ ਮਾਂ ਹਨਾ
ਦੁਨੀਆਂ ਵਾਲੇ ਬਿਲਕੁਲ। So, ਬਹੁਤ ਬਹੁਤ ਸਾਰੇ ਗਾਇਕ ਕਲਾਕਾਰ ਇਸ ਮਤਲਬ ਪੰਜਾਬੀ ਸੰਗੀਤ ਦੇ ਵਿੱਚ ਹੋਏ ਨੇ, ਤੇ ਤੁਸੀਂ ਅਗਰ ਤੁਹਾਨੂੰ ਪੁੱਛਿਆ ਜਾਵੇ ਵੀਰੇਂਦਰ ਜੀ ਤੇ ਸ਼ਮਸ਼ੇਰ ਜੀ ਤੁਹਾਨੂੰ ਦੋਹਾਂ ਨੂੰ ਕਿ ਤੁਹਾਡੀ ਕੋਈ ਆਪਣੀ ਪਸੰਦ ਹੈ ਕਿ ਕਿਸੇ ਗਾਇਕ ਨੂੰ ਜਾਂ ਕਿਸੇ ਕਲਾਕਾਰ ਨੂੰ ਤੁਸੀਂ ਬੜਾ ਸੁਣਦੇ ਹੋ, ਤੁਸੀਂ ਬੜਾ ਲਾਈਕ ਕਰਦੇ ਹੋ ਕਿਸੇ ਦੀ ਲੇਖਣੀ ਨੂੰ ਜਾਂ ਗਾਇਕੀ ਨੂੰ? ਜੀ
ਵੈਸੇ ਸਾਰੇ ਚੰਗੇ ਆ ਜੀ, ਪਰ ਜੋ ਅਸੀਂ ਜਿਨ੍ਹਾਂ ਨੂੰ ਜਿਆਦਾ ਸੁਣਦੇ ਹਾਂ ਜਿੱਦਾਂ ਗੁਰਦਾਸ ਮਾਨ ਸਾਹਿਬ ਹੋ ਗਏ ਨਾ, ਡਾਕਟਰ ਸਤਿੰਦਰ ਸਰਤਾਜ ਸਾਹਿਬ ਹੋ ਗਏ, ਇੱਕ ਆਪਣੇ ਲਹਿੰਦੇ ਪੰਜਾਬ ਤੋਂ ਸਾਈਂ ਜ਼ਹੂਰ ਸਾਹਿਬ।
ਕਿਆ ਬਾਤ ਹੈ, ਕਿਆ ਬਾਤ ਹੈ, ਉਹਨਾਂ ਦੀ ਤਾਂ ਮਤਲਬ ਕਮਾਲ ਹੀ ਹੈ ਸਾਈਂ ਜ਼ਹੂਰ ਸਾਹਿਬ। ਜੀ 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 ਵੀਰੇਂਦਰ ਜੀ ਤੁਹਾਡਾ ਵੀ ਜਵਾਬ ਸੇਮ ਹੀ ਹੋਏਗਾ।
ਸੇਮ ਹੀ ਬਿਲਕੁਲ, ਤਾਂ ਹੀ ਤਾਂ ਇਕੱਠੇ ਰਹਿੰਦੇ ਹਾਂ ਜੀ।
ਕਿਆ ਬਾਤ ਹੈ। ਅੱਛਾ ਇਹ ਜੋੜੀ ਜਿਹੜੀ ਹੈ ਇਹ ਬੜੀ ਮਜ਼ਬੂਤ ਹੈ, ਕਿਦਾਂ ਕੀ ਖਾਸ ਹੈ ਕਿ ਮਜ਼ਬੂਤ ਬਣੀ ਹੋਈ ਹੈ, ਐਸਾ ਕੀ ਹੈ ਜੋ ਤੁਸੀਂ ਜੋੜ ਕੇ ਰੱਖਿਆ ਹੋਇਆ?
ਉਹ ਹੈਗਾ ਜੀ ਪੁਰਾਣੇ ਕੋਈ ਕਰਮ ਹੈਗੇ ਜੀ, ਹੈਨਾ ਇਕੱਠੇ ਕੀਤੇ ਹੋਏ ਆ, ਮਾਲਕ ਨੇ ਲੇਖ ਲਿਖ ਰੱਖੇ ਆ ਵੀ ਇਕੱਠੇ ਏਦਾਂ ਏਦਾਂ ਰਹਿਣਗੇ, ਤੇ ਉਹ ਪੁਰਾਣੇ ਲੇਖਾਂ ਕਰਕੇ ਕਰਮਾਂ ਕਰਕੇ ਹੀ ਬੰਦੇ ਦੇ ਦੋ ਮਤਲਬ ਆਪਸ ਚ ਵਿਚਾਰ ਮਿਲਦੇ ਆ, ਤੇ ਉਹਦੀ ਕਿਰਪਾ ਹੀ ਹੈ ਜੀ, ਉਹ ਮਾਲਕ ਕਿਰਪਾ ਬਣਾ ਕੇ ਰੱਖੇ ਜੀ।
ਜੀ ਬਿਲਕੁਲ, ਅਸੀਂ ਵੀ ਇਹੀ ਚਾਹਾਂਗੇ ਕਿ ਤੁਹਾਡੀ ਇਹ ਜੋੜੀ ਜਿਹੜੀ ਹੈ ਨਾ ਇਸੇ ਤਰ੍ਹਾਂ ਬਣੀ ਰਹੇ, ਔਰ ਤੁਸੀਂ ਤਮਾਮ ਦੁਨੀਆਂ ਦਾ ਇਸੇ ਤਰ੍ਹਾਂ ਐਂਟਰਟੇਨਮੈਂਟ ਮਨੋਰੰਜਨ ਕਰਦੇ ਰਹੋ, ਆਪਣੀਆਂ ਚੰਗੀਆਂ ਚੰਗੀਆਂ ਗੱਲਾਂ ਜੋ ਸਮਾਜ ਦੇ ਲਈ ਇੱਕ ਨਵਾਂ ਸੰਦੇਸ਼ ਲੈ ਕੇ ਆ ਰਹੀਆਂ ਨੇ ਤੁਹਾਡੀ ਆਵਾਜ਼ ਦੇ ਜ਼ਰੀਏ, ਤੁਹਾਡੇ ਆਪਣੇ ਇੱਕ ਵੱਖਰੇ ਜਿਹੇ ਅੰਦਾਜ਼ ਦੇ ਜ਼ਰੀਏ, ਤੇ ਅੱਜ ਵਾਕਈ ਬੜਾ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੇ ਤਮਾਮ ਸੁਣਨ ਵਾਲੇ ਫੇਸਬੁੱਕ ਤੇ ਇਸ ਵੇਲੇ ਮੈਸੇਜ ਕਰ ਰਹੇ ਨੇ, ਪਸੰਦ ਕਰ ਰਹੇ ਨੇ ਪ੍ਰੋਗਰਾਮ ਨੂੰ, ਬਹੁਤ ਚੰਗਾ ਲੱਗ ਰਿਹਾ। ਨਿਰਮਲ ਸਿੰਘ ਜੀ ਇਸ ਵਕਤ ਜੁੜੇ ਹੋਏ ਨੇ ਜੀ, ਬਹੁਤ ਸ਼ੁਕਰੀਆ। ਤੇ ਜਾਂਦੇ ਜਾਂਦੇ ਕੋਈ ਖਾਸ ਰੰਗ ਤੁਸੀਂ ਪੇਸ਼ ਕਰਨਾ ਚਾਹੋ ਸਾਡੇ ਤਮਾਮ ਸਰੋਤਿਆਂ ਦੇ ਲਈ?
ਛੱਡ ਜਾਣਾ ਹੈ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ, ਛੱਡ ਜਾਣਾ ਹੈ ਸੰਸਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ, ਰੰਗ ਤਮਾਸ਼ੇ ਮੌਜ ਮਸਤੀਆਂ ਹੋ ਬੈਠੇ ਅਲਬੇਲਾ, ਇੱਥੇ ਕੰਗਲਾ ਭਾਵੇਂ ਰਾਣਾ ਨਾਲ ਨੀ ਜਾਣਾ ਤੇਲਾ, ਪੈ ਜਾਣੀ ਚੰਦਰੀ ਮਾਰ ਪਤਾ ਨਹੀਂ ਕਿਸ ਵੇਲੇ, ਟੁੱਟ ਜਾਣੀ ਟੁਣਕ ਦੀ ਤਾਰ ਪਤਾ ਨਹੀਂ ਕਿਸ ਵੇਲੇ।
ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ। ਔਰ ਜੋ ਜ਼ਿੰਦਗੀ ਦੀਆਂ ਬੜੀਆਂ ਤੁਸੀਂ ਤਲਖ ਹਕੀਕਤਾਂ ਨੂੰ ਬਿਆਨ ਕੀਤਾ ਔਰ ਸੱਚਾਈਆਂ ਨੂੰ ਬਿਆਨ ਕੀਤਾ, ਜ਼ਿੰਦਗੀ ਨੂੰ ਜੀਣ ਦਾ ਤਰੀਕਾ ਤੁਸੀਂ ਦੱਸਿਆ ਆਪਣੀ ਗਾਇਕੀ ਦੇ ਜ਼ਰੀਏ ਨਾ, ਇਹ ਵਾਕਈ ਸੱਚੀ ਬੜਾ ਕਮਾਲ ਹੈ। ਔਰ ਮੇਰੇ ਖਿਆਲ ਨਾਲ ਮੈਂ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ ਸੁਣਨ ਵਾਲੇ ਇਸ ਵਕਤ ਸੁਣ ਰਹੇ ਨੇ ਨਾ, ਉਹ ਸਾਰੇ ਇਹੀ ਚਾਹੁਣਗੇ ਕਿ ਤੁਸੀਂ ਆਪਣਾ ਇਹ ਕੰਮ ਨਾ ਇਸੇ ਤਰ੍ਹਾਂ ਕਰਦੇ ਰਹੋ। ਸਾਡੀ ਸਭ ਦੀ ਦਿਲੋਂ ਇਹੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਤੁਸੀਂ ਰਹੋ ਔਰ ਜਿਸ ਵੀ ਫੀਲਡ ਦੇ ਵਿੱਚ ਜਿੱਦਾਂ ਵੀ ਤੁਸੀਂ ਆਪਣਾ ਜੋ ਵੀ ਕਰਨਾ ਚਾਹੋ, ਤੁਸੀਂ ਉਸੇ ਤਰੀਕੇ ਦੇ ਨਾਲ ਬੁਲੰਦੀਆਂ ਨੂੰ ਛੂਓ ਔਰ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ। ਬਹੁਤ ਚੰਗਾ ਲੱਗਿਆ ਵਰਿੰਦਰ ਜੀ, ਸ਼ਮਸ਼ੇਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਬਹੁਤ
ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸੰਦੀਪ ਜੀ ਤੁਹਾਡੀ ਤੇ ਸਾਰੇ ਸੁਣਨ ਵਾਲੇ ਦੋਸਤਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ, ਔਰ ਮਾਲਕ ਦਾ ਗੁਣਗਾਨ ਵੀ ਕਰਦੇ ਰਹੋ, ਬੰਦਗੀ ਵੀ ਕਰਦੇ ਰਹੋ, ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ।
ਬਹੁਤ ਸ਼ੁਕਰੀਆ। ਤੇ ਜਾਂਦੇ ਜਾਂਦੇ ਵੀਰੇਂਦਰ ਜੀ ਤੁਸੀਂ ਵੀ ਕੋਈ ਦੋ ਲਫ਼ਜ਼ ਸਾਂਝੇ ਕਰਨਾ ਚਾਹੋ?
ਬਸ ਜੀ ਇਹੀ ਹੈ, ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਖੁਸ਼ ਰੱਖੇ। ਤੇ ਇੱਕ ਹੋਰ ਵੀ, ਅੱਜ ਕੱਲ ਸਾਰੇ ਡਿਪਰੈਸ਼ਨ ਟੈਂਸ਼ਨ ਬਹੁਤ ਜ਼ਿਆਦਾ ਲੈ ਰਹੇ ਆ ਲੋਕ, ਇੰਡੀਆ ਜ਼ਿਆਦਾ ਬਲਕਿ ਵੀ ਬਿਜ਼ਨਸ ਜਿਹੜੇ ਲੋਕਾਂ ਦੇ ਚਲੇ ਗਏ, ਹੋਰ ਕਈ ਲੋਕ ਸੁਸਾਇਡ ਵੀ ਕਰਨ ਲੱਗ ਰਹੇ, ਵੀ ਮਾਲਕ ਦੇ ਹੁਕਮ ਚ ਉਹਦੀ ਰਜ਼ਾ ਚ ਰਾਜ਼ੀ ਰਹੋ, ਉਹ ਆਪੇ ਕੋਈ ਨਾ ਕੋਈ ਜ਼ਰੀਆ ਬਣਾਊਗਾ ਅੱਗੇ ਮਤਲਬ ਇਸ ਤੋਂ ਬਾਹਰ ਨਿਕਲਣ ਦਾ। ਤੇ ਸਾਰੇ ਖੁਸ਼ ਰੱਖੋ ਰਹੋ ਤੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ।
ਜੀ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਧੰਨਵਾਦ ਜੀ।
ਥੈਂਕ ਯੂ।
सोने जे गीत दे नाल ही हुण विला ही कह रहे कि जाना पैना है। तुहाडे सारयां दा असीं बहुत बहुत शुक्रिया अदा करदे हां जिन्हां ने भी सुनेहे भेजे इस प्रोग्राम दे विच, प्रोग्राम नूं सुणिया जी बहुत धन्नवाद। ते जेकर इस प्रोग्राम ਨੂੰ ਤੁਸੀਂ ਰਿਪੀਟ ਸੁਣਨਾ ਚਾਹੁੰਦੇ ਹੋ ਤਾਂ ਉਹਦਾ ਪੋਡਕਾਸਟ ਦਾ ਲਿੰਕ ਅਸੀਂ ਬੜੀ ਜਲਦੀ ਆਪਣੇ ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਹੈ ਉੱਥੇ ਅਸੀਂ ਪੋਸਟ ਕਰਾਂਗੇ ਤੇ ਤੁਸੀਂ ਉਹਨੂੰ ਜਦੋਂ ਮਰਜ਼ੀ ਜਦੋਂ ਚਾਹੇ ਸੁਣ ਸਕਦੇ ਹੋ। ਤੇ ਫਿਲਹਾਲ ਅੱਜ ਦੀ ਕੜੀ ਹੁਣ ਇੱਥੇ ਹੀ ਇਹ ਪ੍ਰੋਗਰਾਮ ਖਤਮ ਹੁੰਦਾ ਹੈ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਜੀ ਹਿੰਦੀ ਫਿਲਮੀ ਗੀਤ ਲੈ ਕੇ। ਤਦ ਤੱਕ ਲਈ ਆਪਣਾ ਆਪਣਿਆਂ ਦਾ ਖਿਆਲ ਰੱਖੋ, ਖੁਸ਼ ਰਹੋ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ ਔਰ ਜੁੜੇ ਰਹੋ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ।